दूसरा कि संगत अपने गुरु का शुक्र करे, गुरु दे शब्द दा अभ्यास करे, ता जो उस ठंड दे चश्मे दा नाम सिमर के साडे अंदर मचदी हुई आग नूं वी किते शांति मिल सके। आओ भाई साहब तो कीर्तन आप जी सरवण कर रहे सी, भाई गुरदास साहब की रचना चो गायन कीता, कारण करता जो करे सिर धर मन करे शुकराना। दूसरा अमृत बचन धन गुरु अर्जुन देव जी का, तेरा किया मीठा लागे हर नाम पदार्थ नानक मांगे। आओ निर्धारित समय च रह के आप संगतां दी गुरु शब्द विचार राही गुरमत विचार राही सेवा कर सका। आप जितने गुरु चरणा विच हाजिर हो बख्शो आसीस, गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह। सतगुरु गुरु ग्रंथ साहिब जी की पवित्र गुरबाणी ओ सानू दसदी है कि मनुख ने जिंदगी किवें जीनी है। गुरबाणी दर्शांदी है कि असी जीना किवें है, ते गुरबाणी विचों एक अवस्था पैदा होंदी है कुरबानी दी, ते कुरबानी सानू दसदी है कि आपां मरना किवें। शहीद शब्द दास ने एक बार अर्ज की सी, सिर्फ अज दोहरा संखेप जिहा करांगा। ये अरबी का शब्द है, जे असी अपनी शब्दावली च इहदे अर्थ करिए ते शहीद का अर्थ हुंदा है गवाह। हिंदुस्तान के साहित विच पूर्व के साहित विच किते ए शब्द की वरतों नहीं की गई। ये शब्द इस्लाम विचों अरब विचों अरबी विचों आया है। ये दोनों शब्द ही इस्लाम नाल संबंधित ने, एक शहीद ते दूजा शहादत। पर जो शहादत है इहदा अर्थ आपां करने आ गवाही, ते शहीद दे अर्थ कीते जांदे ने गवाह। उन्हें इस्लाम विच कुरान दा जो पाठ है, सियाणे विद्वान कहिंदे ने कि 35 बार शहीद शब्द दी लफ्ज दी वरतों कुरान दे विच कीती गई है। उत्थे शहीद दा अर्थ केवल मौत नहीं, मैं फिर बेनती करा, शहीद दा अर्थ उत्थे गवाह है। जिवें मान लो कोई कहिंदा है कि तू ये कर्म कर, इस कर्म का फल यह मिलेगा, ते नाल उह कहिंदे अल्लाह इस गल का शहीद है, नबी इस गल का शहीद है, इस गल का गवाह है। इस्लाम अंदर मौत ने भी शब्द शहीद वरते है। मैं आवांगा गुरु अर्जुन देव वाल ही, पहला सिर्फ एक बेनती है, यह शब्द कितों तुरदा है, हिंदुस्तान के साहित्य में शब्द कदों वरत्या जाता है। इस्लाम के अंदर पांच तरह के शहीद मने गए, यूं कह लवां कि शहीदां के पांच दर्जे। उहदे विच पहला लफ्ज है शहीद, दूसरा लफ्ज ने दूसरे ने शहीदे कबर करबला, तीसरा है शहीदे आजम, चौथा है शहीदे मोहब्बत, ते पंजवा है शहीदे वतन। इस्लाम अंदर पांच दर्जे ने शहीद, थोड़ी जी असी व्याख्या कर लेंगे। पहला शहीद का अर्थ है जो नेकी दे रस्ते ते चलता होया ਆਪਣੀ ਸਿਰ ਧਰਤੀ ਬਾਜ਼ੀ ਲਾ ਲੈ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਸ਼ਹੀਦ। ਇੱਥੇ ਇੱਕ ਹੋਰ ਬੇਨਤੀ, ਮੰਨ ਲਓ ਕੋਈ ਇਨਸਾਨ ਮੁਸਲ ਇਸਲਾਮ ਅੰਦਰ ਬਿਮਾਰੀ ਨਾਲ ਜੂਝਦਾ, ਰੋਗ ਨਾਲ ਜੂਝਦਾ ਹੋਇਆ ਉਹਦੀ ਮੌਤ ਹੋ ਜਾਏ, ਤੇ ਉਹਦੇ ਲਈ ਵੀ ਸ਼ਬਦ ਵਰਤਿਆ ਜਾਂਦਾ ਹੈ ਸ਼ਹੀਦ ਹੈ। ਪਰ ਆਮ ਤੌਰ ਤੇ ਨੇਕੀ ਦੇ ਰਸਤੇ ਤੇ ਚੱਲਦਾ ਹੋਇਆ ਜੋ ਆਪਣੇ ਆਪ ਨੂੰ ਕੁਰਬਾਨ ਕਰ ਜਾਂਦਾ ਉਹਨੂੰ ਸ਼ਹੀਦ ਕਿਹਾ ਜਾਂਦਾ। ਦੂਸਰਾ, ਸ਼ਹੀਦੇ ਕਰਬਲਾ। ਕਰਬਲਾ ਦਾ ਉਹ ਮੈਦਾਨ ਅਰਬ ਦੀ ਧਰਤੀ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ ਬੀਬੀ ਫਾਤਮਾ ਦੇ ਪੁੱਤਰ ਹਸਨ ਤੇ ਹੁਸੈਨ ਦਾ ਸੀ ਜ਼ਿਕਰ ਕਰ ਰਹੇ, ਜਿਨ੍ਹਾਂ ਨੇ ਮਾਰੂਥਲ ਦੇ ਅੰਦਰ ਪਾਣੀ ਦੀ ਪਿਆਸ ਨਾਲ ਤੜਫਦਿਆਂ ਹੋਇਆਂ ਦੁਸ਼ਮਣ ਨਾਲ ਲੜਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ, ਉਹਨਾਂ ਨੂੰ ਕੋਹ ਕੇ ਮਾਰਿਆ ਗਿਆ, ਉਹਨਾਂ ਲਈ ਸ਼ਬਦ ਵਰਤਿਆ ਜਾਂਦਾ ਸ਼ਹੀਦੇ ਕਰਬਲਾ, ਜਿਹੜੇ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਏ। ਤੀਸਰਾ ਲਫ਼ਜ਼ ਇਹਨਾਂ ਵਿੱਚੋਂ ਹੈ ਸ਼ਹੀਦੇ ਆਜ਼ਮ। ਵੈਸੇ ਇਹ ਹਿੰਦੁਸਤਾਨ ਵਿੱਚ ਇੰਡੀਆ ਵਿੱਚ ਬੜਾ ਪ੍ਰਚਲਿਤ ਸ਼ਬਦ ਹੈ, ਪਰ ਇਹਦਾ ਬੈਕ ਕੀ ਹੈ, ਇਹਦੀ ਪਿਛੋਕੜ ਕੀ ਹੈ? ਅਸਲ 'ਚ ਇਸਲਾਮ ਵਿੱਚ ਜਿਸ ਮਰੇ ਹੋਏ ਬੰਦੇ ਨੂੰ ਸਭ ਤੋਂ ਉੱਚੀ ਪਦਵੀ ਦਿੱਤੀ ਜਾਏ ਤੇ ਉਹਨੂੰ ਕਿਹਾ ਜਾਂਦਾ ਸ਼ਹੀਦੇ ਆਜ਼ਮ। ਸ਼ਹੀਦੇ ਆਜ਼ਮ ਦਾ ਅਰਥ ਹੈ ਸ਼ਹੀਦਾਂ ਵਿੱਚੋਂ ਵੱਡਾ ਸ਼ਹੀਦ। ਪਰ ਇਹ ਪਦਵੀ ਉਹਨੂੰ ਦਿੱਤੀ ਜਾਂਦੀ ਹੈ ਜਿਹਨੂੰ ਕਰਬਲਾ ਦੇ ਸ਼ਹੀਦਾਂ ਦੀ ਬਰਾਬਰਤਾ ਦਿੱਤੀ ਜਾਏ। ਸ਼ਹੀਦੇ ਕਰਬਲਾ ਨਾਲ ਜਿਹਨੂੰ ਪਦਵੀ ਦਿੱਤੀ ਜਾਏ ਉਹਨੂੰ ਸ਼ਬਦ ਵਰਤਦੇ ਨੇ ਕਿ ਸ਼ਹੀਦੇ ਆਜ਼ਮ। ਤੀਸਰਾ ਲਫ਼ਜ਼ ਹੈ ਇਸੇ ਵਿੱਚ ਸ਼ਹੀਦੇ ਮੁਹੱਬਤ, ਜਿਹੜਾ ਆਪਣੇ ਪ੍ਰੇਮੀ ਦੀ ਖਾਤਰ, ਆਪਣੇ ਮਹਿਬੂਬ ਦੀ ਖਾਤਰ ਆਪਣੇ ਤਨ ਦੀ ਬਾਜ਼ੀ ਲਾ ਦਿੰਦਾ ਹੈ, ਮੌਤ ਨੂੰ ਸਵੀਕਾਰ ਕਰ ਲੈਂਦਾ, ਉਹਨੂੰ ਲਫ਼ਜ਼ ਵਰਤਦੇ ਨੇ ਸ਼ਹੀਦੇ ਮੁਹੱਬਤ। ਤੇ ਪੰਜਵਾਂ ਸ਼ਬਦ ਹੈ ਕਿ ਸ਼ਹੀਦੇ ਵਤਨ, ਜਿਹੜਾ ਇਨਸਾਨ ਆਪਣੀ ਮੁਲਕ ਦੀਆਂ ਸਰਹੱਦਾਂ ਦੀ ਖਾਤਰ, ਆਪਣੇ ਮੁਲਕ ਦੇ ਲੋਕਾਂ ਦੀ ਖਾਤਰ, ਆਪਣੇ ਮੁਲਕ ਦੇ ਆਵਾਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਜਾਂਦਾ, ਉਹਦੇ ਲਈ ਲਫ਼ਜ਼ ਵਰਤਿਆ ਜਾਂਦਾ ਸ਼ਹੀਦੇ ਵਤਨ। ਪਰ ਦਾਸ਼ਕ ਬੇਨਤੀ ਕਰੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਲਫ਼ਜ਼ ਦੀ ਵਰਤੋਂ ਭਗਤ ਰਵਿਦਾਸ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤੀ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ ਕਿ ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ। ਇੱਕ ਰਵਿਦਾਸ ਸਾਹਿਬ ਜੀ ਦਾ ਸ਼ਬਦ ਆਉਂਦਾ, ਉਹਦੇ ਵਿੱਚ ਉਹਨਾਂ ਨੇ ਲਫ਼ਜ਼ ਵਰਤਿਆ ਸ਼ਹੀਦਾ। ਤੀਸਰਾ, ਸ਼ਹੀਦ ਲਫ਼ਜ਼ ਦੀ ਵਰਤੋਂ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਕੀਤੀ ਤੇ ਉਹ ਹਰ ਸਿੱਖ ਨੂੰ ਪੌੜੀ ਚੇਤੇ ਹੈ ਕਿ ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ, ਸਬਰ ਸਿਦਕ। ਤੇ ਅਗਲਾ ਲਫ਼ਜ਼ ਹੈ ਸ਼ਹੀਦ, ਸਬਰ ਸਿਦਕ ਸ਼ਹੀਦ ਭਰਮ ਪਾਓ ਖੋਵਣਾ। ਉਹਨਾਂ ਨੇ ਵੀ ਲਫ਼ਜ਼ ਸ਼ਹੀਦ ਦੀ ਵਰਤੋਂ ਕੀਤੀ। ਹਿੰਦੁਸਤਾਨ ਦਾ ਜਦੋਂ ਸਾਹਿਤ ਪੜ੍ਹਿਆ ਜਾਂਦਾ ਹੈ ਉਹਦੇ ਵਿੱਚ ਬਲੀ ਤਾਂ ਮਿਲੇਗੀ, ਬਲੀ ਮਿਲਦੀ ਹੈ, ਪਸ਼ੂਆਂ ਦੀ ਬਲੀ, ਜਾਨਵਰਾਂ ਦੀ ਬਲੀ, ਤੇ ਕਈ ਵਾਰੀ ਕੁਝ ਲੋਕ ਆਪਣੇ ਸਵਰਗ ਦੇ ਸੁੱਖਾਂ ਦੀ ਖਾਤਰ ਆਪਣੇ ਤਨ ਦੀ ਵੀ ਬਲੀ ਦੇ ਦਿੰਦੇ ਸਨ। ਚੇਤੇ ਰੱਖਿਓ, ਬਲੀ ਹੈ ਕੇਵਲ ਆਪਣੇ ਭਲੇ ਦੇ ਲਈ, ਇਹ ਨਹੀਂ ਕਿ ਮਿਲੇਦਾ ਕਿ ਕਿਸੇ ਦੇ ਭਲੇ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਦੇ। ਵੈਸੇ ਉਹਦਾ ਜ਼ਿਕਰ ਸਤਿਗੁਰੂ ਨੇ ਬਾਣੀ ਵਿੱਚ ਵੀ ਇੱਕ ਜਗ੍ਹਾ ਕੀਤਾ ਹੈ ਕਿ ਬਨਾਰਸ ਵਿੱਚ ਬਲੀ ਦਿੱਤੀ ਜਾਂਦੀ ਸੀ, ਕੁਝ ਮੰਦਰ ਐਸੇ ਨੇ ਜਿਨ੍ਹਾਂ ਵਿੱਚ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ। ਸਤਿਗੁਰੂ ਨੇ ਸ਼ਬਦ ਹੀ ਵਰਤਿਆ ਕਿ ਮਨ ਕਾਮਨਾ ਤੀਰਥ ਜੈ ਬਸਿਓ ਸਿਰ ਘਰ ਵੱਧ ਤਰਾਹ। ਇਹਦਾ ਮਤਲਬ ਆਪਣੇ ਆਪ ਨੂੰ ਆਰੇ ਨਾਲ ਚਿਰਾ ਲੈਣਾ, ਤੇ ਕਿਹਾ ਜਾਂਦਾ ਸੀ ਕਿ ਤੈਨੂੰ ਮੁਕਤੀ ਮਿਲੇ। ਮੈਂ ਖੈਰ ਪ੍ਰਕਰਨ ਵਿੱਚ ਰਹਾਂਗਾ। ਸਤਿਗੁਰੂ ਦੇ ਘਰ ਅੰਦਰ ਜਿਹੜਾ ਸ਼ਹਾਦਤ ਲਫ਼ਜ਼ ਹੈ ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਜੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਅੱਜ ਤੱਕ, ਮੈਂ ਅੱਜ ਤੱਕ ਜਿਹੜਾ ਸ਼ਬਦ ਵਰਤ ਰਿਹਾ ਕਿਉਂਕਿ ਸ਼ਹੀਦਾਂ ਦਾ ਕਾਫਲਾ ਕਦੀ ਰੁਕਿਆ ਨਹੀਂ, ਅਸੀਂ ਚਲੇ ਜਾਵਾਂਗੇ ਪਰ ਜਿਉਂ ਜਿਉਂ ਸਮਾਂ ਲੰਘੇਗਾ ਸਿੱਖਾਂ ਵਿੱਚੋਂ ਸ਼ਹੀਦਾਂ ਦਾ ਕਾਫਲਾ ਚੱਲਦਾ ਹੀ ਰਹੇਗਾ, ਇਹ ਰੁਕੇਗਾ ਨਹੀਂ, ਕਿਉਂਕਿ ਹਮੇਸ਼ਾ ਇਹਨਾਂ ਦੇ ਸਾਹਮਣੇ ਚੁਣੌਤੀ ਆਉਣੀ। ਤੇ ਜਦੋਂ ਸਿੱਖ ਦੇ ਸਾਹਮਣੇ ਕਿਸੇ ਵੀ ਖੇਤਰ ਵਿੱਚ ਚੁਣੌਤੀ ਆਏਗੀ ਉਹ ਆਪਣੇ ਆਪ ਨੂੰ ਕੁਰਬਾਨ ਕਰੇਗਾ ਤੇ ਜਿੰਨੀ ਦੇਰ ਤੱਕ ਧਰਤੀ ਰਹੇਗੀ ਸਿੱਖ ਕੌਮ ਕਾਇਮ ਗਏ ਉਨੀ ਦੇਰ ਤੱਕ ਇਹਨਾਂ ਦੇ ਸ਼ਹੀਦਾਂ ਦੀ ਲਿਸਟ ਵੀ ਦਿਨ ਬ ਦਿਨ ਵੱਧਦੀ ਹੀ ਜਾਏ। ਤੁਸੀਂ ਪਿਛੋਕੜ ਝਾਤੀ ਮਾਰ ਕੇ ਦੇਖੋ ਹਰ ਸਦੀ ਸ਼ਹੀਦਾਂ ਨੂੰ, ਹੁਣ ਪਿਛਲੇ ਅਸੀਂ 84 ਦਾ ਜ਼ਿਕਰ ਕਰਨੇ, ਤੁਸੀਂ ਮੋਰਚਿਆਂ ਤੋਂ ਸ਼ੁਰੂ ਹੋ, ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਗੱਲ ਕਰੋ, ਮੋਰਚੇ ਸਾਰੇ ਆਉਣਗੇ, ਗੰਗਸਰ ਜੈਤੋ ਦਾ ਮੋਰਚਾ ਆਵੇਗਾ, ਉਸ ਤੋਂ ਇਲਾਵਾ ਪੰਜਾਬੀ ਸੂਬੇ ਦਾ ਮੋਰਚਾ ਆ ਜਾਏਗਾ, ਫਿਰ ਉਹ 78 ਦੀ ਵਿਸਾਖੀ ਆ ਜਾਏਗੀ, ਮੈਂ ਸਿਰ ਵਿੱਚੋਂ ਵਿੱਚ ਵਰਜ ਕਰ ਰਿਹਾ ਪਿਛਲੀ ਸਦੀ ਨੂੰ, ਫਿਰ ਉਸ ਤੋਂ ਬਾਅਦ 84 ਆ ਜਾਏਗੀ, ਤੇ 84 ਤੋਂ ਬਾਅਦ ਵੀ ਅੱਜ ਤੱਕ ਆ ਪਿੱਛੇ ਬਟਾਲੇ ਸਿੰਘ ਸ਼ਹੀਦ ਹੋਇਆ ਜਿਹੜਾ ਆਪਾਂ ਦੇਖ ਰਹੇ ਜਸਪਾਲ ਸਿੰਘ, ਉਦੋਂ ਤੱਕ ਤੁਸੀਂ ਇਸ ਸਦੀ ਵਿੱਚ ਵੀ ਸ਼ਹੀਦਾਂ ਦਾ। ਮੈਂ ਸਿਰਫ ਇੱਕ ਬੇਨਤੀ ਕਰਾਂ ਕਿ ਸਿੱਖੀ ਵਿੱਚ ਸ਼ਹੀਦ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਹਰ ਸਦੀ ਵਿੱਚ ਹੀ ਸ਼ਹੀਦ ਪੈਦਾ ਹੁੰਦੇ ਰਹੇ। ਮੈਂ ਗੁਰੂ ਅਰਜਨ ਸਾਹਿਬ ਜੀ ਸੰਬੰਧੀ ਕੁਛ ਬੇਨਤੀ ਕਰਨੀ, ਕਿਉਂਕਿ ਉਹ ਸ਼ਾਂਤੀ ਦੇ ਪੁੰਜ ਤੇ ਗੁਰੂ ਘਰ ਅੰਦਰ ਸ਼ਹਾਦਤ ਦੀਆਂ ਦੋ ਧਰਾਵਾਂ ਨੇ, ਇੱਕ ਇੱਥੇ ਸ਼ਹਾਦਤ ਹੈ ਸ਼ਾਂਤਮਈ ਸ਼ਹੀਦੀ ਸਬਰ ਵਾਲੀ ਸ਼ਹੀਦੀ, ਤੇ ਦੂਜੀ ਇੱਥੇ ਸ਼ਹਾਦਤ ਹੈ ਜੁਝਾਰੂ ਸ਼ਹੀਦੀ ਹਥਿਆਰ ਵਾਲੀ ਸ਼ਹੀਦੀ। ਫਿਰ ਸ਼ਬਦ ਸੁਣੇ, ਇੱਕ ਹੈ ਸਬਰ ਵਾਲੀ ਸ਼ਹੀਦੀ ਕਿ ਇੱਕ ਬੰਦਾ ਧੱਕਾ ਕਰ ਰਿਹਾ ਜ਼ੁਲਮ ਕਰ ਰਿਹਾ, ਉਹ ਆਪਣੇ ਤਨ ਉੱਤੇ ਖੰਡਾਉਂਦੇ ਪਏ ਨੇ ਪਰ ਅੱਗੋਂ ਖੱਤ ਨਹੀਂ ਚੁੱਕਦੇ, ਕੋਈ ਜ਼ਬਾਨ ਤੋਂ ਲਫ਼ਜ਼ ਨਹੀਂ ਬੋਲਦੇ, ਕੇਵਲ ਵਾਹਿਗੁਰੂ ਸ਼ਬਦ ਕਹਿ ਕੇ ਭਾਣਾ ਮੰਨਦੇ ਪਏ ਨੇ, ਤੇ ਦੂਜੇ ਪਾਸੇ ਉਹ ਨੇ ਕਿ ਜਦੋਂ ਕੋਈ ਜ਼ਾਲਮ ਚੜ੍ਹ ਕੇ ਆਉਂਦਾ ਹੈ ਤੇ ਉਹ ਸ਼ਸਤਰਾਂ ਨਾਲ ਲੈਸ ਹੋ ਕੇ ਫਿਰ ਜ਼ਾਲਮ ਦਾ ਮੂੰਹ ਮੋੜਨ ਦੇ ਲਈ ਜੰਗ ਵਿੱਚ ਜੂਝਦੇ ਨੇ, ਉਹਨੂੰ ਆਪਾਂ ਜੁਝਾਰੂ ਸ਼ਹੀਦੀ ਕਹਿ ਲਈਏ, ਤੇ ਇਹਨਾਂ ਇਹ ਦੂਜਾ ਪੱਖ ਆਪਾਂ ਸ਼ਾਂਤੀ ਵਾਲੀ ਸਬਰ ਵਾਲੀ ਸ਼ਹਾਦਤ ਕਹਿ। ਪਰ ਪਹਿਲਵਾਨ ਦੋਨੋਂ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਵੀਰ ਕਹਿ ਰਹੇ ਸਨ ਕਿ ਚਾਰ ਪਾਤਸ਼ਾਹੀਆਂ ਸ਼ਾਂਤੀ ਦਾ ਢੰਗ। ਇੱਥੇ ਮੈਂ ਇੱਕ ਬੇਨਤੀ ਕਰਾਂਗਾ ਕਿ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਕੋਈ ਅਚਨਚੇਤ ਵਾਪਰੀ ਕੋਈ ਘਟਨਾ ਨਹੀਂ। 1469 ਤੋਂ ਲੈ ਕੇ ਆਪਾਂ ਸ਼ੁਰੂ ਕਰਨੇ ਤੇ ਆਪਾਂ 1606 ਤੇ ਜਾ ਪਹੁੰਚਣੇ। ਆਪ ਦੇਖੋ 1469 ਨੂੰ ਗੁਰੂ ਨਾਨਕ ਸਾਹਿਬ ਦਾ ਆਗਮਨ ਹੈ, ਹਜ਼ੂਰ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਹੁੰਦੀ ਤੇ ਉਸ ਵਿੱਚ ਤਕਰੀਬਨ 137 ਸਾਲ ਬਣ ਜਾਣਗੇ, ਤਕਰੀਬਨ ਮੈਂ ਸ਼ਬਦ ਵਰਤ ਲਏ। ਧੰਨ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਦੇ ਕਾਰਨ ਕੀ, ਪਹਿਲਾਂ ਆਪਾਂ ਕਾਰਨ ਦੇਖੀਏ ਤੇ ਬਾਣੀ ਦੀ ਰੋਸ਼ਨੀ ਤੇ ਅਭਿਆਸ ਵਿੱਚੋਂ, ਤੇ ਦੂਸਰਾ ਫਿਰ ਇਸ ਤੋਂ ਅੱਗੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ, ਤੇ ਜਿੱਥੇ ਸਰੀਰਕ ਤੌਰ ਤੇ ਸ਼ਹਾਦਤ ਕਹਿ ਉੱਥੇ ਆਤਮਕ ਤੌਰ ਤੇ ਅਡੋਲਤਾ ਦਾ ਜ਼ਿਕਰ ਆਪਾਂ ਜ਼ਰੂਰ ਕਰਾਂ। ਉਹ ਸ਼ਹੀਦਾਂ ਦੇ ਸਰਤਾਜ ਕਿਉਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੁੰਦਾ 1469। ਉਸ ਵਕਤ ਹਿੰਦੁਸਤਾਨ ਦੀ ਧਰਤੀ ਤੇ ਧਰਮ ਦੀ ਗੱਲ ਕਰਨ ਵਾਲੇ 3 ਬੰਦੇ ਸਨ, ਆਪਣੇ ਆਪਣੇ ਢੰਗ ਨਾਲ ਗੱਲ ਕਰਦੇ ਸਨ, ਹਾਲਾਂਕਿ ਬੋਧ ਸੀ ਜੈਨ ਸੀ ਪਰ ਉਹ ਨਕਸ਼ੇ ਤੇ ਅਲੋਪ ਹੁੰਦਾ ਦਿਸ ਰਹੇ ਸੀ, ਹਿੰਦੁਸਤਾਨ ਵਿੱਚੋਂ ਬਾਹਰ ਨਿਕਲ ਰਿਹਾ ਸੀ। ਉਸ ਵਕਤ 3 ਬੰਦੇ ਨੇ, ਇੱਕ ਇਸਲਾਮ ਦੀ ਗੱਲ ਕਰਨ ਵਾਲਾ ਕਾਜ਼ੀ, ਦੂਜਾ ਸਨਾਤਨ ਧਰਮ ਦੀ ਗੱਲ ਕਰਨ ਵਾਲਾ ਬ੍ਰਾਹਮਣ, ਤੇ ਤੀਸਰੀ ਜਿਹੜੀ ਪਦਤੀ ਨਿਕਲੀ ਸੀ ਕਿ ਸੰਸਾਰ ਦੇ ਕਲੇਸ਼ ਤੋਂ ਬਚ ਕੇ ਸਮਾਧੀ ਦੀ ਗੱਲ ਕਰਨ ਵਾਲਾ ਉਹ ਸੀ ਜੋਗੀ। ਪਰ ਗੁਰੂ ਨਾਨਕ ਸਾਹਿਬ ਉਹਨਾਂ ਤੱਕ ਤਿੰਨਾਂ ਦੇ ਨਾਲ ਵਾਹ ਪਿਆਰ ਹੈ। ਜੋਗੀਆਂ ਵਾਲੇ ਪਾਸੇ ਸੁਮੇਰ ਪਰਬਤ ਦੀ ਉਦਾਸੀ ਹੈ, ਕਾਜ਼ੀ ਉਹਨਾਂ ਨੂੰ ਥਾਂ ਥਾਂ ਤੇ ਮਿਲਦੇ ਨੇ, ਬ੍ਰਾਹਮਣ ਉਹਨਾਂ ਨੂੰ ਹਿੰਦੂ ਧਰਮ ਦੇ ਤੀਰਥਾਂ ਤੇ ਮਿਲਦਾ ਹੈ। ਪਰ ਗੁਰੂ ਨੇ ਤਿੰਨਾਂ ਨੂੰ ਨੇੜੇ ਹੋ ਕੇ ਦੇਖਿਆ ਜਦੋਂ ਸ਼ੁਰੂ ਹੋਏ ਸਨ ਤੇ ਕਿਸੇ ਭਲੇ ਦੇ ਲਈ। ਹੁਣ ਲਫ਼ਜ਼ ਕਾਜ਼ੀ ਹੈ, ਵੈਸੇ ਬਾਣੀ ਸ਼ਬਦ ਕਾਜ਼ੀ ਹੀ ਜ਼ਿਆਦਾ ਆਇਆ। ਅਸਲ 'ਚ ਜਦੋਂ ਇਸਲਾਮ ਸ਼ੁਰੂ ਹੁੰਦਾ ਤੇ ਜਿਹੜੇ ਇਨਸਾਨ ਜਿਵੇਂ ਆਪਾਂ ਆਪ ਜੀ ਅੱਜ ਕੱਲ੍ਹ ਜੱਜ ਸ਼ਬਦ ਵਰਤਦੇ ਹੋ, ਨਿਆਂਧੀਸ਼ ਸ਼ਬਦ ਅਸੀਂ ਹਿੰਦੀ 'ਚ ਵਰਤਦੇ ਹਾਂ, ਉੱਥੇ ਉਸ ਵਕਤ ਖਲੀਫਾ ਜਿਹੜਾ ਉਹ ਫੈਸਲੇ ਕਰਦਾ ਸੀ, ਕਿਉਂਕਿ ਇਸਲਾਮ ਬਿਲਕੁਲ ਕੁਝ ਦਾਇਰੇ ਤੱਕ ਸੀਮਤ ਸੀ, ਝਗੜਾ ਕਲੇਸ਼ ਹੋਣਾ ਤੇ ਖਲੀਫੇ ਨੇ ਫੈਸਲਾ ਕਰਨਾ, ਇਨਸਾਫ ਕਰਨਾ, ਜੱਜਮੈਂਟ ਦੇ। ਪਰ ਜਦੋਂ ਇਸਲਾਮ ਦਾ ਦਾਇਰਾ ਵਧਿਆ ਫਿਰ ਖਲੀਫੇ ਦੇ ਨਾਲ ਨਾਲ ਕਾਜ਼ੀ ਨਿਯੁਕਤ, ਦੇਖੋ ਮੁੱਲਾ ਤੇ ਕਾਜ਼ੀ ਵਿੱਚ ਫਰਕ ਹੈ, ਫਿਰ ਕਾਜ਼ੀ ਨਿਯੁਕਤ ਕੀਤਾ ਗਿਆ। ਕਾਜ਼ੀ ਦਾ ਕੰਮ ਸੀ ਲੋਕਾਂ ਦੇ ਝਗੜੇ ਸੁਣਨੇ,
ਤੇ ਸੱਚ ਤੇ ਝੂਠ ਦਾ ਫੈਸਲਾ ਕਰਨਾ। ਸਦੀਆਂ ਲੰਘ ਗਈਆਂ, ਜਿਹੜਾ ਜੱਜ ਦੀ ਕੁਰਸੀ ਤੇ ਕਾਜ਼ੀ ਇਨਸਾਫ ਦੀ ਕੁਰਸੀ ਤੇ ਬੈਠਾ ਸੀ ਉਹ ਅੰਦਰੋਂ ਇੰਨਾ ਕੁ ਭ੍ਰਸ਼ਟ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਇਹ ਲਫ਼ਜ਼ ਉਹਨਾਂ ਦੇ ਮੁੱਖ ਤੇ ਕਹੇ ਕਿ ਅਸਲ 'ਚ ਝੂਠ ਬੋਲਦਾ ਪਿਆ ਹੈ ਤੇ ਕੂੜ ਦੀ ਮਹਿਲ ਵਿਖਾਂਦਾ। ਤੁਸੀਂ ਬਾਣੀ 'ਚ ਰਾਗ ਤਨਾਸਰੀ 'ਚ ਸ਼ਬਦ ਪੜ੍ਹੋ ਕਿ ਕਾਜ਼ੀ ਕੂੜ ਬੋਲ ਮਨ ਖਾ, ਕਿ ਕਾਜ਼ੀ ਝੂਠ ਬੋਲ ਕੇ ਕੇਵਲ ਰਿਸ਼ਵਤ ਖਾ ਰਹੇ। ਭਾਈ ਗੁਰਦਾਸ ਸਾਹਿਬ ਨੇ ਸ਼ਬਦ ਕਹਿ ਕਿ ਕਾਜ਼ੀ ਹੋਏ ਰਿਸ਼ਵਤ ਦੀ ਵੱਡੀ ਲੈ ਕੇ ਹੱਕ ਗੁਆਏ, ਕਾਜ਼ੀ ਕੂੜ ਬੋਲ ਮਨ ਖਾਏ। ਤੇ ਦੂਸਰਾ ਸੀ ਬ੍ਰਾਹਮਣ। ਮਹਾਰਾਜ ਜੀ ਨੇ ਕਿਹਾ ਇਹਦੇ ਕੋਲ ਵੀ ਬ੍ਰਹਮ ਕਰਮ ਨਹੀਂ ਰਹੇ, ਬ੍ਰਾਹਮਣ ਕੋਲ ਬ੍ਰਹਮ ਕਰਮ ਚਾਹੀਦੇ ਸਨ, ਬ੍ਰਹਮ ਕੋਲ ਬ੍ਰਹਮ ਦਾ ਗਿਆਨ ਚਾਹੀਦਾ ਸੀ। ਮਹਾਰਾਜ ਕਹਿੰਦੇ ਬ੍ਰਹਮ ਬ੍ਰਾਹਮਣ ਨਾਵੈ ਜੀਆਂ ਕਾਹੇ, ਉਹ ਜੀਵਾਂ ਦਾ ਘਾਤ ਕਰ ਰਹੇ, ਉਹਨਾਂ ਨੂੰ ਖੋਹ ਕੇ ਖਾ ਰਹੇ। ਅਗਲਾ ਸ਼ਬਦ ਸੀ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਹੇ, ਜੋਗੀ ਜੁਗਤ ਨਾ ਜਾਣੈ ਅੰਧ, ਜੋਗੀ ਨੂੰ ਜੀਵਨ ਜੁਗਤ ਦਾ ਪਤਾ ਨਾ ਲੱਗਣਾ। ਮਹਾਰਾਜ ਕਹਿੰਦੇ ਤੀਨੇ ਉਹ ਜਾੜੇ ਕਾ ਬੰਦ, ਜਿਨ੍ਹਾਂ ਨੇ ਬਚਾਉਣਾ ਸੀ ਇਹੀ ਤਾਂ ਮਾਨਵਤਾ ਦਾ ਉਜਾੜਾ ਵਿਗੜ ਦੇ। ਮੇਰੀ ਬੇਨਤੀ ਧਿਆਨ ਨਾਲ ਸੁਣੋ, ਸ਼ਹਾਦਤ ਦੇ ਕਾਰਨ ਕੀ? ਥੋੜਾ ਜਿਹਾ ਇੱਕ ਤਾਂ ਚੰਦੂ ਵਾਲਾ ਰਿਸ਼ਤਾ ਵਿੱਚ ਕੋਈ ਸੀ ਇਨਕਾਰ ਨਹੀਂ ਹੋ ਸਕਦੇ, ਉਹਦਾ ਬੜਾ ਵੱਡਾ ਹੱਥ ਸੀ ਚੰਦੂ ਦਾ, ਕਿਉਂਕਿ ਆਪ ਸ਼ਹਾਦਤ ਵਾਲਾ ਦਿਨ ਮਨਾਉਣ ਬੈਠੇ ਹੋ। ਮੈਂ ਤਾਂ ਇਸ ਲਫ਼ ਇਸ ਪ੍ਰਕਾਰ ਨੂੰ ਸ਼ੁਰੂ ਕੀਤਾ, ਪਰ ਚੰਦੂ ਤੋਂ ਇਲਾਵਾ ਕਿਹੜੇ ਕਿਹੜੇ ਕਾਰਨ ਨੇ? ਹੋ ਇਹ ਸਦੀਆਂ ਸਦੀ ਤੋਂ ਜ਼ਿਆਦਾ ਸਮਾਂ ਹੋ ਗਿਆ। ਗੁਰੂ ਨਾਨਕ ਸਾਹਿਬ ਉਦੈ, ਧੰਨ ਗੁਰੂ ਨਾਨਕ ਸਾਹਿਬ ਨੇ ਤਿੰਨਾਂ ਲਈ ਸ਼ਬਦ ਵਰਤੇ ਵੀ ਝੂਠ ਬੋਲ ਰਿਹਾ, ਦੂਜਾ ਜੀਵਾਂ ਦਾ ਘਾਤ ਕਰ ਰਿਹਾ, ਤੀਜੇ ਕੋਲ ਜੀਵਨ ਜੀਣ ਦੀ ਜੁਗਤ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਮੈਂ ਰਾਤ ਵੀ ਇੱਕ ਅਰਜ਼ ਕਰ ਰਿਹਾ ਸਾਂ ਭਗਤ ਸਾਹਿਬ ਦੇ ਸ਼ਬਦ ਦੀ ਕਥਾ ਕਰਦਿਆਂ ਕਿ ਹਿੰਦੁਸਤਾਨ ਦੀ ਧਰਤੀ ਤੇ
ਸਿਰਫ ਜਾਤ ਪਾਤ ਦੇ ਆਧਾਰ ਤੇ ਲੋਕ ਹੀ ਸਨਮਾਨੇ ਜਾਂਦੇ ਸਨ, ਕਰਮਾਂ ਦੇ ਆਧਾਰ ਤੇ ਨਹੀਂ। ਧਿਆਨ ਨਾਲ ਸੁਣੇ, ਜੇ ਬ੍ਰਾਹਮਣ ਦੇ ਘਰ ਪੁੱਤਰ ਪੈਦਾ ਹੋ ਗਿਆ ਅੱਤ ਦਾ ਨਖੇਦ ਨਿਕੰਮਾ ਤੇ ਮਨੁ ਸਿਮਰਤੀ ਕਹਿ ਰਹੀ ਉਹਨੂੰ ਮਨ, ਕਿਉਂਕਿ ਉਹ ਬ੍ਰਾਹਮਣ ਦੇ ਘਰ ਪੈਦਾ ਹੋਇਆ ਭਾਵੇਂ ਨਿਕੰਮਾ ਤਾਂ ਵੀ ਮਨ, ਤੇ ਜੇ ਸ਼ੂਦਰ ਦੇ ਘਰ ਅੰਦਰ ਬ੍ਰਹਮ ਗਿਆਨੀ ਪੈਦਾ ਹੋ ਗਿਆ ਉਹ ਨਿੰਦਤ ਗਏ, ਕਿਉਂਕਿ ਉਹਦਾ ਜਨਮ ਇੱਕ ਸ਼ੂਦਰ ਦੇ ਘਰ ਹੈ। ਬਾਬੇ ਨੇ ਕਿਹਾ ਬਿਲਕੁਲ ਝੂਠ, ਜੇ ਬ੍ਰਾਹਮਣ ਦੇ ਘਰ ਪੈਦਾ ਹੋ ਕੇ ਕਰਮ ਨੀਚ ਕਰ ਰਿਹਾ ਤੇ ਉਹ ਨੀਚ ਹੀ ਮੰਨਿਆ ਜਾਏਗਾ, ਤੇ ਜੇ ਕਿਤੇ ਇੱਕ ਮੰਨ ਲਓ ਕਿ ਮਰੇ ਕੋਈ ਪਸ਼ੂ ਢੋਣ ਵਾਲਾ ਉਹਦੇ ਘਰ ਅੰਦਰ ਪੈਦਾ ਹੋਇਆ ਬੰਦਗੀ ਕਰਨ ਵਾਲਾ ਹੈ, ਚੇਤੇ ਰੱਖਿਓ ਉਹਦੇ ਕਰਮਾਂ ਦੇ ਆਧਾਰ ਤੇ ਉਹ ਉੱਚਾ ਮੰਨਿਆ ਜਾਏ। ਕਹੋ ਧਿਆਨ ਦਰਸ਼ਨ ਕਿ ਬੜੀ ਵੱਡੀ ਕ੍ਰਾਂਤੀ ਸੀ ਉੱਥੇ, ਜਾਤ ਦੇ ਆਧਾਰ ਤੇ ਬੰਦਾ ਉੱਚਾ ਤੇ ਨੀਵਾਂ ਸੀ। ਬਾਬੇ ਨੇ ਕਿਹਾ ਜਾਤ ਦੇ ਆਧਾਰ ਤੇ ਨਹੀਂ, ਇੱਥੇ ਕਰਮਾਂ ਦੇ ਆਧਾਰ ਤੇ, ਜਿਹੋ ਜਿਹਾ ਕਿਸੇ ਦੇ ਕਰਮ ਨੇ ਤਾਂ ਹੀ ਅਸੀਂ ਬਾਣੀ 'ਚ ਬਾਬਾ ਜੀ ਦੇ ਸ਼ਬਦ ਪੜ੍ਹਦੇ ਹਾਂ, ਕਰਮੀ ਆਪੋ ਆਪਣੀ। ਪਰਮਾਤਮਾ ਨੇ ਵੀ ਸ਼ਬਦ ਵਰਤੇ ਉਹਦੇ ਘਰ ਦੇ ਵਿੱਚ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਸਾਥੀ ਚੁਣਿਆ ਉਹ ਉਸ ਨੂੰ ਚੁਣਿਆ ਜਿਹਨੂੰ ਲੋਕ ਸ਼ੂਦਰ ਕਹਿੰਦੇ ਸੀ, ਭਾਈ ਮਰਦਾਨਾ ਸਾਹਿਬ ਜੀ, ਉਹਨੂੰ ਲੋਕ ਵਿਰਾਸੀ ਕਹਿ ਰਹੇ ਨੇ, ਪਰ ਗੁਰੂ ਨਾਨਕ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਕਹੇ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਹਰੀਸ਼, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਹਜ਼ੂਰ ਨੇ ਬੜੀ ਵੱਡੀ ਕ੍ਰਾਂਤੀ ਲਿਆਂਦੀ ਕਿ ਭਾਈ ਲਾਲੋ ਦੇ ਘਰ ਵਿੱਚ ਬੈਠ ਕੇ ਉਹਦੇ ਚੌਂਕੇ ਵਿੱਚ ਉਹਦੇ ਖੱਤਾਂ ਨਾਲ ਉਹਦੇ ਪਰਿਵਾਰ ਦੇ ਖੱਤਾਂ ਨਾਲ ਤਿਆਰ ਹੋਇਆ ਭੋਜਨ ਛਕਿਆ, ਬ੍ਰਹਮ ਭੋਜਨ ਨੂੰ ਠੁਕਰਾ ਦਿੱਤਾ। ਸੱਚ ਇਹ ਵਰਨ ਵੰਡ ਉੱਤੇ ਬੜੀ ਵੱਡੀ ਚੋਟ ਸੀ। ਅਸੀਂ ਪਿਛਲੇ ਦਿਨੀ ਜਦੋਂ ਸਤਿਗੁਰੂ ਦਾ ਅਮਰਦਾਸ ਸਾਹਿਬ ਜੀ ਦਾ ਪੁਰਬ ਮਨਾ ਰਹੇ ਸਾਂ ਉਹਦੇ ਲੰਗਰ ਦਾ ਥੋੜ੍ਹਾ ਜਿਹਾ ਜ਼ਿਕਰ ਚੱਲਿਆ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਨੇ ਕਰਮ ਦੇ ਆਧਾਰ ਤੇ ਮਾਨਵਤਾ ਦੇ ਉੱਚੇ ਵੱਡੇ ਹੋਣ ਦਾ ਜ਼ਿਕਰ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨੀਵੀਂ ਜਾਤ ਮੰਨੀ, ਪਰ ਆਹ ਨਹੀਂ ਜਿਹੜੀ ਵਰਨ ਵਾਲੀ ਸੀ। ਕਹਿਣ ਲੱਗੇ ਨੀਵਾਂ ਤਾਂ ਉਹ ਹੈ ਜਿਹੜਾ ਸਭ ਕੁਝ ਲੈ ਕੇ ਪਰਮਾਤਮਾ ਨੂੰ ਭੁੱਲ ਗਿਆ, ਖਸਮ ਵਿਸਾਰ ਹੈ ਤੇ ਕਮਜ਼ਾਤ। ਮੇਰੀ ਗੱਲ ਧਿਆਨ ਨਾਲ ਸੁਣੋ, ਕਹਿਣ ਲੱਗੇ ਉਹ ਸਭ ਤੋਂ ਕਮਜ਼ਾਤ ਹੈ ਕਿ ਜਿਹਨੇ ਖਸਮ ਨੂੰ ਭੁਲਾ ਦਿੱਤਾ, ਭਾਵੇਂ ਉਹ ਬ੍ਰਾਹਮਣ ਦੇ ਘਰ ਹੀ ਪੈਦਾ ਹੋਇਆ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਦਾ ਵਕਤ ਆਉਂਦਾ ਹੈ, ਅਸੀਂ ਇਹ ਪੜ੍ਹ ਚੁੱਕੇ, ਇੱਕ ਬੌੜੀ ਕਹਿ, ਇੱਕ ਪੰਗਤ ਕਹਿ, ਇੱਕ ਸੰਗਤ ਕਹਿ,
ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਮੈਂ ਬਾਣੀ ਪੜ੍ਹਦੇ ਹਾਂ ਲਫ਼ਜ਼ ਸ਼ਬਦ ਤੁਸੀਂ ਵੀ ਪੜ੍ਹਦੇ ਹੋ, ਕਹਿਣ ਲੱਗੇ ਕਬੀਰ ਨੂੰ ਛਿੰਬਾ ਨਾਮ ਤੇ ਵਾਹਿਗੁਰੂ, ਕਬੀਰ ਨਾਮਦੇਵ ਨੂੰ ਛਿੰਬਾ, ਕਬੀਰ ਨੂੰ ਜੁਲਾਹਾ ਕਹਿਣ ਵਾਲੇ ਹੋ, ਇਹ ਦੋਨੋਂ ਬ੍ਰਹਮ ਗਿਆਨੀ ਬ੍ਰਾਹਮਣ ਬਣ ਗਏ। ਨਾਮਾ ਛਿੰਬਾ, ਕਬੀਰ ਜੁਲਾਹਾ, ਪੂਰੇ ਗੁਰ ਦੇ ਗਤ ਪਾਈ, ਬ੍ਰਹਮ ਕੇ ਬੇਤੇ, ਇਹ ਬ੍ਰਹਮ ਗਿਆਨੀ ਨੇ, ਬ੍ਰਹਮ ਦੇ ਪਹਿਚਾਨਣ ਵਾਲੇ ਬਣ ਗਏ। ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹਉਮੈ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੈ ਕੋਇ ਨਾ ਮਿਟੈ ਭਾਈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਮੈਂ ਸਿਰਫ ਇੱਕ ਪੱਖ ਅਜੇ ਲਿਆ, ਫਿਰ ਆਪਾਂ ਹੋਰ ਦੇਖਾਂਗੇ ਕਾਰਨ ਕੀ ਬਣ। ਗੁਰੂ ਰਾਮਦਾਸ ਜੀ ਦਾ ਸਮਾਂ ਹੁੰਦਾ ਤੇ ਧੰਨ ਗੁਰੂ ਰਾਮਦਾਸ ਆਪਣੇ ਮੁਖਾਰ ਬਿਨ ਤੋਂ ਇਸੇ ਪ੍ਰਥਾ ਵਚਨ ਕਹਿੰਦੇ, ਨੀਚ ਜ਼ਾਤਾਰ ਜਪਦਿਆਂ ਉੱਤਮ ਪਦਵੀ ਪਾਏ। ਪ੍ਰੋੜਤਾ ਕੀਤੀ ਜਾ ਰਹੀ ਹੈ ਗੁਰੂ ਨਾਨਕ ਸਾਹਿਬ ਦੇ ਉਸ ਸਿਧਾਂਤ ਨੂੰ ਅੱਗੇ ਤੋਰਿਆ ਜਾ ਰਿਹਾ ਕਿ ਨੀਚ ਜ਼ਾਤਾਰ ਜਪਦਿਆਂ ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਕਰ ਜਿਸ ਜਾਏ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮੁਖੀ ਗਾਏ, ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਦ ਆਏ। ਅੱਗੇ ਕਹਿਣ ਲੱਗੇ, ਨਾਮ ਦਿਉ ਪ੍ਰੀਤ ਲੱਗੀ ਖਲਸੇਤੀ, ਲੋਕ ਛਿਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪੱਠ ਪਿੱਠ ਦੇ ਚੋਡੇ ਖਰ ਨਾਮ ਦਿਉ ਲੀਆ ਮੁਖ ਲਾਏ। ਸਤਿਗੁਰੂ ਨੇ ਕਿਰਪਾਲਤਾ ਕੀਤੀ, ਸਤਿਗੁਰੂ ਨੇ ਕਰਮ ਦੇ ਆਧਾਰ ਤੇ ਕਿਹਾ ਕਿ ਤੂੰ ਚੰਗੇ ਕੰਮ ਕਰ ਤੇ ਚੇਤੇ ਰੱਖੀ ਚੰਗੇ ਕਰਮ ਤੇਰੇ ਮਾੜੇ ਕਰਮਾਂ ਦਾ ਵੀ ਖਾਤਮਾ ਕਰ ਦੇ, ਤੂੰ ਸ਼ੁਭ ਕਰਮ ਕਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਇਹਨਾਂ ਦੀ ਜੋਤ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਨੇ ਕਿਰਪਾ ਹੋਰ ਕਰ ਦਿੱਤੀ। ਉਹਨਾਂ ਨੇ ਜਿਨ੍ਹਾਂ ਮਹਾਂਪੁਰਖਾਂ ਦੇ ਬਚਨ ਗੁਰੂ ਨਾਨਕ ਸਾਹਿਬ ਦੇ ਵੇਲੇ ਇਕੱਤਰ ਹੋਏ, ਜਿਨ੍ਹਾਂ ਦੀ ਸ਼ਬਦ ਬਾਣੀ ਮਿਲੀ, ਗੁਰਮੁਖੋ ਕਿਵੇਂ ਬਰਦਾਸ਼ਤ ਕਰੇਗਾ ਵਰਨ ਬਣ ਨੂੰ ਮੰਨਣ ਵਾਲਾ, ਕਿਵੇਂ ਬਰਦਾਸ਼ਤ ਕਰੇਗਾ ਬ੍ਰਾਹਮਣ ਆਪਣੇ ਇਸ ਹੰਕਾਰ ਨੂੰ ਕਿ ਮੇਰੇ ਗਿਆਨ ਦੇ ਤੁਲ ਇੱਕ ਸ਼ੂਦਰ ਦਾ ਗਿਆਨ ਹੋ ਸਕਦਾ। ਹਾਲਾਂਕਿ ਭਗਤਾਂ ਨੇ ਇਹ ਵਿਰੋਧਤਾ ਨੂੰ ਸਹਾਰਿਆ, ਕਬੀਰ ਜੈਸੇ ਮਹਾਂਪੁਰਖ, ਉਹ ਭਗਤ ਮਹਾਂਪੁਰਸ਼, ਉਹਨਾਂ ਨੂੰ ਇਹ ਸ਼ਬਦ ਕਹਿਣ ਲਈ ਮਜਬੂਰ ਹੋਣਾ, ਮੈਂ ਸ਼ਬਦ ਮਜਬੂਰ ਵਰਤਿਆ ਕਿ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਦੀ, ਕਵਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਜ ਕਹੇ ਨਹੀਂ ਆਏ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਭ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਈਅਤ ਕਹਿ ਖਮਾਰ। ਉਹਨਾਂ ਲਫ਼ਜ਼ ਵਰਤੇ ਕਿ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਸਾਡੇ ਘਰ ਉਹ ਬ੍ਰਾਹਮਣ ਹੈ, ਤੇ ਬਾਣੀ ਨੇ ਵੀ ਇਹ ਕਿਹਾ ਕਿ ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮਤ ਰਹੇ, ਇੱਕ ਸ਼ਬਦ ਨੂੰ ਲਾਏ ਨਵ ਨੀਤੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਖਰ ਖਿਰਦੈ ਸਦਾ ਵਸਾਏ। ਮੇਰੀ ਬੇਨਤੀ ਹੈ ਕਿ ਸਤਿਗੁਰੂ ਦੇ ਘਰ ਅੰਦਰ ਜਿਨ੍ਹਾਂ ਨੂੰ ਵਰਨ ਵੰਡ ਸ਼ੋਦਰ ਕਹਿ ਰਹੀ ਸੀ ਗੁਰੂ ਘਰ ਅੰਦਰ, ਉਹਨਾਂ ਨੂੰ ਭਗਤ ਮਹਾਂਪੁਰਖ ਤੇ ਉਹਨਾਂ ਦੇ ਅੰਮ੍ਰਿਤ ਬਚਨ ਸਿੱਖ ਕੀਰਤਨ ਵਿੱਚ ਗਾਉਣ ਲੱਗੇ। ਧੰਨ ਗੁਰੂ ਅਰਜਨ ਦੇਵ ਜੀ ਨੇ, ਸਿਰਫ ਮੈਂ ਸੰਖੇਪ ਦੀ ਬੇਨਤੀ ਕਰ ਰਿਹਾ, ਕਾਰਨ ਕੀ ਕਿ ਉਹਨਾਂ ਦੇ ਅੰਮ੍ਰਿਤ ਬੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕਰ ਦਿੱਤੇ। ਕਿਵੇਂ ਬਰਦਾਸ਼ਤ ਕਰੇਗਾ ਵਰਨ ਵੰਡ ਵਾਲੇ, ਗੱਲ ਧਿਆਨ ਨਾਲ ਸੁਣੇ, ਕਿਵੇਂ ਬਰਦਾਸ਼ਤ ਕੀਤਾ ਜਾਏਗਾ ਕਿ ਇੱਕ ਗ੍ਰੰਥ ਨੂੰ ਸਾਰੇ ਲੋਕ ਮੰਨਣ ਲੱਗ ਪੈਣ। ਇਹੀ ਕਾਰਨ ਕਿ ਬੀਰਬਲ ਵਰਗੇ ਨੇ ਸ਼ਿਕਾਇਤ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਸੰਪਾਦਨਾ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਪੋਥੀ, ਉਸ ਵਕਤ ਪੋਥੀ ਸ਼ਬਦ ਹੀ ਵਰਤਿਆ ਪਰ ਆਪਾਂ ਗੁਰੂ ਗ੍ਰੰਥ ਸਾਹਿਬ ਹੀ ਵਰਤਾ, ਕਿ ਉਸ ਵਕਤ ਸ਼ਿਕਾਇਤ ਕਰਦੇ ਨੇ ਕਿ ਇਹਦੇ ਵਿੱਚ ਤਾਂ ਇਸਲਾਮ ਦੇ ਵਿਰੋਧ ਵਿੱਚ ਬਹੁਤ ਕੁਝ ਲਿਖਿਆ ਗਿਆ ਜੀ। ਜਿਹਨੂੰ ਬਿਰਬਲ ਆਪਾਂ ਕਹਿੰਦੇ ਹਾਂ ਉਹ ਧਮਕੀ ਵੀ ਦੇ ਕੇ ਗਿਆ, ਪਰ ਇਹ ਗੱਲ ਵੱਖਰੀ ਕਿ ਜਿੰਦਾ ਹੋਇਆ ਵਾਪਸ ਨਾ। ਇਹਦਾ ਅਸਲ ਚ ਨਾਮ ਸੀ ਮਹੇਸ਼ ਦਾਸ, ਇਹਨੇ ਸ਼ਿਕਾਇਤ ਕੀਤੀ, ਬਕਾਇਦਾ ਬ੍ਰਾਹਮਣਾਂ ਦਾ ਡੈਪੂਟੇਸ਼ਨ ਗਿਆ ਕਿ ਦੇਖੋ ਜੀ ਇਹ ਗ੍ਰੰਥ ਸਾਡੇ ਗ੍ਰੰਥਾਂ ਦੇ ਵਿਰੋਧ ਵਿੱਚ ਗਏ। ਤੇ ਅਕਬਰ ਨੇ ਕਿਹਾ ਸੁਣਾਓ, ਸਾਡਾ ਇਤਿਹਾਸ ਕਹਿੰਦਾ ਹੈ ਕਿ ਜਦੋਂ ਖੋਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ, ਕਹਿ ਇੱਥੋਂ ਪੜ੍ਹੋ ਤੇ ਆਵਾਜ਼ ਆਈ ਖਾਕ ਨੂਰ ਕਰਦਨ ਆਲਮ ਦੁਨੀਆ। ਉਹਨਾਂ ਕਹਿ ਜੀ ਜੇ ਨਾ ਕੱਢ ਕੇ ਰੱਖਿਆ ਹੁਣ, ਉਹਨੇ ਕਿਹਾ ਅੰਗ ਪਲਟ ਕੇ ਇੱਥੋਂ ਪੜ੍ਹੋ ਤੇ ਉੱਥੇ ਪੜਿਆ ਆਵਾਜ਼ ਆਈ ਕੋਈ ਬੋਲੇ ਰਾਮ ਰਾਮ। ਇਹ ਗਿਆਨੀ ਗਿਆਨ ਸਿੰਘ ਨੇ ਜ਼ਿਕਰ ਕੀਤਾ ਹੈ, ਕੋਈ ਖੁਦਾਏ ਕੋਈ ਸੇਵੈ ਗੁਸਾਈਆਂ ਕੋਈ ਆਲਾਏ। ਉਹਨਾਂ ਕਹਿ ਨਹੀਂ ਮਹਾਰਾਜ ਨਹੀਂ, تیجی بری پھر گیا کہنے لگے ایتھوں بناؤ تے شبد آیا اول اللہ نور اپایا قدرت کے سب بندے ایک نور تے سب جگ اپجیا کون پلے کو مندے سچ ایوے کہ انہیں پنجاں موراں رکھ کے متھا ٹیک دیتا کہندا ہے دے وچ تا کیول ایک اللہ دا ہی ذکر رب دا ذکر ہے پر برداشت نہیں ہویا میں بےنتی کراں سب تو گرو ارجن دیو دی شہادت سکھو سکھی لکھ ہے گرو ارجن دیو دی شہادت گرو گرنتھ صاحب لکھ ہے گرو ارجن دیو دی شہادت سکھی دے سدھانتاں لکھ ہے پہلا کارن کہ جات پات تے بندھن توڑ کے کرم دے آدھار تے تے جنہاں نوں منتراں چوں دھکے مارے انہاں نوں گرو ارجن دیو جی نے بانی چ بڑی بڑی تھاں دتی میں اگلی بےنتی جڑی کر لگا کہ اس وقت جڑے کرم کان صدیاں دے کیتے جا رہے سن سکھاں نے نہیں سرکار کیتے دیکھو آسا کی بار بھائی صاحب گرمکھ پیارے پڑھتے ہیں تے میں کیڑی جدو آسا کی وار سبندی بےنتی کرنا اودے وچ سچے میں کتھا اس علاقے جا پا کیتی بہت سمو آسا کی وار دی کتھا تے اج سکھ دا سکھاں دا جڑا کردار ہے دونوں آپس میل نہیں دکھاندے میں شبد جڑے برتن لگا زیادہ تر آسا کی وار دی وچار پاویں اسی پرچار کوئی یہ کھما کرے ہو سنت ہوئے کوئی منت ہوئے کوئی کھڑے ہو بول رہے ہو نہیں جو گرو نے کیا میرا خیال ہے پورا جیون کسی کا ٹکدا نظر نہیں آئے او ایک دو پرمان اسی لے جویں اسی بچن پڑھنے لب پاپ دو راجا مہتا کوڑ ہوا سکھدار کام نیو سد پوچھیے بہ بہ کرے وچار اندھی ریت گیان بھی کونی پائے پر ہے مردار گیانی نچیں کہ اپنے کرچے ہو نہیں دیا واجے وامے اروپ کریں شکار اونچا کوکے وعدہ گاویں جو دا کا وچار مورک پنڈت حکمت اجت سنیا کرے پیار ترمی ترم کرے گاوامے منگے موک دوار جتی صدا میں جگت نہ جانے چھٹ پائیں کربار سب کو پورا آپے ہووے گھٹ نہ کوئی آکھے پت پروانہ پیچھے پائیے تا نانک تو لیا جاپے بس اے دی ارد کر رہی ہے لب پاپ دو راجا مہتا یاد رکھو جتھے لالچ ہوے گا اوتھے پاپ کدی ہے نہیں بنا وے جتھے لالچ ہوے گا اوتھے پاپ ضرور ہوے گا کیونکہ پاپ تو بنا لالچ دی پورتی ہی نہیں ہو سکتی انہاں دونوں دا بڑا رشتہ جیا وچ جتھے لالچ اوتھے پاپ مہاراج کہندے نے کتھے پڑا چاندے اندر دا حضور کہندے نے لالچ تے پاپ ایک راجا تے ایک مہتا بن گیا لب پاپ دو راجا مہتا کوڑ ہوواں سکدار چھوڑ سردار بن کے دوریا بردا کام نیب صد پوچھی ہے سلاکار کہنے کام دی واشنے دے اندر دی سلاکار پیارو جس سسٹم وچ لالچ آ جائیں جس سسٹم اندر پاپ آ جائیں جس سسٹم اندر کیول کام واشنہ دا بول بلارا ہوئے کی آس کرنے ہو سسٹم وچو کتے سب گل نکل سکتے ستگرو پورے سسٹم دی گل کر رہے ہیں کام نیو سد پوچھیے بہ بہ کرے وچار اندھی ریت گیان بھی ہونی پائے پرے مردار مہاراج کہتے ہیں گیانی نچے گیان دی گل سنان والا ایکٹنگ کر رہا ہے اپنے لفظ ورت لے کیویں کہنے لگے کلاکار جویں لوکاں دے جذبیاں نوں ٹمبر لئی کدی بھکھاری بنتا ہے کدی راجا بنتا ہے کتے مددگار بنتا ہے کہتے ہیں گیانی سوائے ایکٹنگ تو بنا کچھ نہیں کر رہا کیونکہ وہ کلاکاری ہے لوگوں کے جذبات ڈمبر کے گیانی نچے نچتے ہیں تاندی خاطر واجے وام ہے چیلے واجے پہ بجاندے اس وقت راس بھی پائی جاتی سی گیانی نچے واجے وام ہے روپ کریں شنگار اونچا پوکا وادا شبد اصل چ وادا جی بہ وچن کرانگے وادن دا ارتھ بارہ ਢਾਡੀ ਵਾਰਾਂ ਗਾ ਰਹੇ ਨੇ ਉੱਚੀ ਉੱਚੀ ਕੂਕੇ ਉੱਚਾ ਕੂਕੇ ਵਾਦਾ ਗਾਵੇਂ ਜੋ ਦਾ ਕਾਰ ਵਿਚਾਰ ਜੋ ਦਿਆਂ ਦੇ ਕਾਰਨਾਮਿਆਂ ਦਾ ਜ਼ਿਕਰ ਕਰਕੇ ਜੋ ਦਾ ਕਾ ਵਿਚਾਰ ਮੂਰਖ ਪੰਡਿਤ ਪੰਡਿਤ ਦਾ ਅਰਥ ਵਿਦਵਾਨ ਇੱਥੇ ਗੱਲ ਚੇਤੇ ਰੱਖਿਓ ਗੁਰਮਤ ਨੇ ਹਰ ਲਫ਼ਜ਼ ਦੇ ਨਵੇਂ ਅਰਥ ਕੀਤੇ ਜੇ ਗੁਰਮਤ ਦਾ ਪੰਡਿਤ ਦੇਖੋ ਤੇ ਸੋ ਪੰਡਿਤ ਜੋ ਮਨ ਪ੍ਰਬੋਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ जे गुरमत दा ब्रह्म ज्ञानी देखो ते मन साचा मुख साचा सोए अवर ना पेखा एक इस बिन कोई नानक ए लक्षण ब्रह्म ज्ञानी कोई देखो एक एक शब्द दी गहराई भी जाए जदो गुरु अर्जुन साहिब बारे कदी जिक्र चलदा मैं यत्न करना सानू जे रात भी नौस कीती सी सात दिन दा समा है केवल गुरु अर्जुन देव जी दी पारुखा किन्नी वड्डी साडे ते कृपा कीती ओना वर्गी ठंड किते मिलेगी आपां के देखणे हजूर ने पंडित लफ जिहड़ा वरत्या पंडित दा अर्थ इत्थे विद्वान है कहन लगे विद्वान मूर्ख बन गया हुण बर्दाश्त करूगा बर्दाश्त कर जिन्हों चार किताबां पढ़ के बोलन लिखण दी जाच आवे उहनूं पुछ के वेखो तुसीं ਉਹ ਨੇੜੇ ਲੱਗਣ ਦਿੰਦਾ ਮੈਂ ਕਈ ਵਾਰੀ ਸੋਚਣਾ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਲੈ ਕੇ ਇਹਦੀ ਵਿਆਖਿਆ ਕਰਦੇ ਕਰਦੇ ਗੁਰੂ ਨੂੰ ਸਮਝਾਉਣ ਲੱਗ ਪਏ ਕਹਿੰਦੇ ਵਿਦਵਾਨ ਮੂਰਖ ਬਣ ਗਿਆ ਮੂਰਖ ਪੰਡਿਤ ਦੀ ਹਕਮਤ ਉਜਲ ਮੂਰਖ ਤਾਂ ਬਣ ਗਿਆ ਕਿ ਜਿਹਨੇ ਇਹਨੂੰ ਜੀਵਨ ਦਿੱਤਾ ਸੀ ਉਹਦੇ ਉੱਤੇ ਹੁਜਤਾਂ ਕਰਨ ਲੱਗ ਪਿਆ ਉਹਦੇ ਉੱਤੇ ਤਰਕ ਕਰਨ ਲੱਗ ਪਿਆ ਮੂਰਖ ਪੰਡਿਤ ਦੀ ਹਕਮਤ ਉਜਲ ਸੰਜੈ ਇਕੱਠੀ ਕਰਦਾ ਮਾਇਆ ਉਹ ਕਹਿੰਦਾ ਜਿਵੇਂ ਬਣਦੇ ਸੰਜੈ ਕਰੈ ਪਿਆਰ ਧਰਮੀ ਧਰਮ ਕਰੈ ਗਵਾਵੈ ਧਰਮ ਦੇ ਕਰਮ ਕਰਦਾ ਪਿਆ ਪਰ ਇੱਕੋ ਗੱਲ ਕਹਿੰਦਾ ਮੈਨੂੰ ਮੁਕਤੀ ਮਿਲ ਜਾਏ ਮੈਂ ਬੇਨਤੀ ਕਰਾਂ ਗੁਰਬਾਣੀ ਵਿੱਚ ਮੁਕਤੀ ਦਾ ਕਨਸੈਪਟ ਉਹ ਨਹੀਂ ਜਿਹੜਾ ਹਿੰਦੂਇਜ਼ਮ ਵਾਲਾ ਹੈ ਗੱਲ ਧਿਆਨ ਨਾਲ ਸੁਣੋ ਠੀਕ ਹੈ ਉਹਦੇ ਵਿੱਚ ਅਭੇਦਤਾ ਦਾ ਜ਼ਿਕਰ ਹੈ ਪਰ ਜਿਹੜੀ ਉਹ ਮੁਕਤੀ ਉਹਨੂੰ ਤਾਂ ਕਹਿ ਦਿੱਤਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਦੋਨੋਂ ਵੱਖ ਰੱਖ ਦਿੱਤੇ ਨਾ ਰਾਜ ਦਾ ਸੰਬੰਧ ਦੁਨਿਆਵੀ ਸੀ ਤੇ ਮੁਕਤ ਦਾ ਸੰਬੰਧ ਅੱਗੇ ਨਾਲ ਉਹ ਕਹਿਣ ਲੱਗੇ ਮੈਨੂੰ ਇਹ ਨਹੀਂ ਚਾਹੀਦਾ ਜੋ ਕਿਤੇ ਮੰਗਦੇ ਨੇ ਇੱਕ ਕਿਰਪਾ ਕਰ ਮੈਨੂੰ ਚਰਨ ਕਮਲਾਂ ਦੀ ਪ੍ਰੀਤ ਦੇ ਜਨਮ ਭਾਵੇਂ ਕਿੰਨੀ ਵਾਰੀ ਦੇ ਦੀ ਪਰ ਤੇਰੇ ਚਰਨ ਕਮਲਾਂ ਵਾਲੋਂ ਨਾ ਟੁੱਟਾ ਇਹੀ ਕਾਰਨ ਕਿ ਭਗਤਾਂ ਨੇ ਸ਼ਬਦ ਕਹਿ ਪੂਰਵ ਜਨਮ ਖੰਭ ਤੁਮਰੇ ਸੇਵਕ ਕਹਿੰਦੇ ਆਪਣਾ ਸੰਬੰਧ ਤਾਂ ਬੜੀ ਚਿਰ ਦਾ ਹੈ ਅੱਜ ਦੇ ਥੋੜਾ ਅਬ ਤੁਮ ਮੇਟਿਆ ਨਾ ਜਾਏ ਖੈਰ ਮੈਂ ਬੇਨਤੀ ਕਰਾਂ ਧਰਮ ਦੇ ਕਰਮ ਕਰ ਰਿਹਾ ਤੇ ਕਹਿੰਦੇ ਮੁਕਤੀ ਮਿਲ ਜਾਏ ਧਰਮੀ ਧਰਮ ਕਰਾਂ ਗਵਾਉਣਾ ਮੰਗੈ ਮੁਕਤ ਦੁਆਰ ਜਤੀ ਸੁਖਮ ਹੈ ਹੱਠ ਕਰ ਕਰਕੇ ਬਿੰਦ ਰੱਖੀ ਬੈਠੇ ਵਿਆਹ ਨਹੀਂ ਕਰਾਂਗਾ ਮੈਂ ਬੇਨਤੀ ਕਰਾਂਗਾ ਇੱਥੇ ਵੈਸੇ ਇਹਨੂੰ ਸਮਝਿਓ ਬੇਹੰਗਮ ਦੇ ਅਰਥੀ ਇਹ ਨੇ ਜਿਹੜਾ ਬੇਹੰਗਮ ਹੰਗਤਾ ਤੋਂ ਰਹਿਤ ਹੋ ਗਿਆ ਜਿਹਦੇ ਅੰਦਰ ਜਦੀ ਬਣ ਕੇ ਇਹ ਹੰਗਤਾ ਆ ਗਈ ਕਿ ਮੈਂ ਗ੍ਰਿਸਤ ਚ ਪ੍ਰਵੇਸ਼ ਨਹੀਂ ਕੀਤਾ ਪਰ ਗੁਰੂ ਸਾਹਿਬ ਨੇ ਬੜੇ ਸਿੱਧੇ ਸ਼ਬਦ ਕਹਿ ਲੱਗੇ ਬਿੰਦ ਰਾਖ ਜੋ ਤਰੀਏ ਭਾਈ ਕੁਸਰੇ ਕਿਉਂ ਨਾ ਪਰਮਗਤ ਪਾਈ ਗੁਰੂ ਗੋਬਿੰਦ ਸਿੰਘ ਕਹਿੰਦੇ ਬਿੰਦ ਕੇ ਸਦਈਆ ਤੈ ਹੀਜ ਕੇ ਬੜਈਆ ਦੇਤ ਬੰਦਨਾ ਸਦੀਵ ਪਾਏ ਨਾਂਗੇ ਕੀ ਫਿਰਤ ਹੈ ਅਕਾਲ ਉਸ ਸਤਿਗੁਰੂ ਕਹਿੰਦੇ ਜਦੀ ਬਣ ਗਿਆ ਪਰ ਜੁਗਤ ਕੋਈ ਨਾ ਆਈ ਜਦੀ ਸਦਾ ਮੈਂ ਜੁਗਤ ਨਾ ਜਾਣਾ ਛੱਡ ਬਹਿ ਘਰ ਬਾਰ ਛੱਡ ਦਿੱਤਾ ਸਭ ਕੁਝ ਪਰ ਪਿਆਰਿਓ ਵਾਸਨਾ ਨਾ ਛੱਡੀ ਮਹਾਰਾਜ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਕਿਸੇ ਨੂੰ ਛੇੜ ਕੇ ਦੇਖੋ ਸਾਰੇ ਪੂਰੇ ਦੇ ਮਹਾਰਾਜ ਕਹਿੰਦੇ ਪਤਾ ਉਦੋਂ ਲੱਗਣਾ ਪੱਤ ਪਰਵਾਣਾ ਜਦੋਂ ਇੱਜ਼ਤ ਦਾ ਪਰਵਾਣਾ ਦਾ ਉੱਥੇ ਵੱਟਾ ਜਦੋਂ ਇੱਜ਼ਤ ਦਾ ਵੱਟਾ ਪਿਆ ਤਾਂ ਨਾਨਕ ਤੋਲਿਆ ਜਾ ਪਿਆ ਮੇਰੀ ਬੇਨਤੀ ਸੀ ਕਿ ਇਸ ਸੱਚਾਈ ਨੂੰ ਉਸ ਵਕਤ ਦਾ ਸਮਾਜ ਬਰਦਾਸ਼ਤ ਕਰੇਗਾ ਆਮ ਭਾਵਨਾ ਵਾਲੇ ਮੰਨਣਗੇ ਪਰ ਪੰਡਿਤ ਕਿਵੇਂ ਬਰਦਾਸ਼ਤ ਕਰੇਗਾ ਦੂਜੀ ਇਸ ਤੋਂ ਅਗਲੀ ਗੱਲ ਕਿ ਗੁਰਬਾਣੀ ਨੇ ਜਿੰਨਾ ਰਾਜ ਸਿਸਟਮ ਦੇ ਵਿਰੋਧ ਵਿੱਚ ਬੋਲਿਆ ਕਿ ਰਾਜ ਇਹ ਬਰਦਾਸ਼ਤ ਕਰੇਗਾ ਰਾਜਾ ਰਾਜੇ ਸ਼ੀ ਮੁਕੱਦਮ ਉੱਤੇ ਕਿਉਂਕਿ ਜੁਗੋ ਜੁਗਾ ਡਲ ਸ਼ਬਦ ਰਹਿਣਾ ਹੈ ਜਹ ਜਗਾਇਨ ਬਹਿਤੇ ਸੁੱਤੇ ਚਾਕਰ ਨਾਂਦਾ ਪਾਇਨ ਕਾਉ ਰਤ ਪਿਤ ਕੁੱਟਿਓ ਚੱਟ ਜਾਓ ਕਿ ਉਹ ਸਿਸਟਮ ਜਹਾਂਗੀਰ ਦਾ ਬਰਦਾਸ਼ਤ ਕਰੇਗਾ ਕਿ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨਵੇ ਲਾ ਲੋ ਖਬਰਾਂ ਤੋਂ ਉਹਦੇ ਕਦਾਂ ਵੀ ਪਹੁੰਚਦੀਆਂ ਪਈਆਂ ਕਿ ਪਾਪ ਦੀ ਜੰਗ ਦਾ ਲਾਲਣ ਲਾੜਾ ਬਾਬਰ ਆਇਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਮੇਰੀ ਬੇਨਤੀ ਸੀ ਇਹ ਕਾਰਨ ਸਨ ਕਿ ਇਸ ਘਰ ਵਿੱਚੋਂ ਸੱਚ ਦੀ ਆਵਾਜ਼ ਨਿਕਲ ਰਹੀ ਸੀ ਪਰ ਗੁਰੂ ਅਰਜੁਨ ਦੇਵ ਜੀ ਨੇ ਸਾਡੇ ਤੇ ਤਰਸ ਕੀਤਾ ਉਹਨਾਂ ਨੇ ਸਾਨੂੰ ਸਭ ਤੋਂ ਪਹਿਲੀ ਬਖਸ਼ਿਸ਼ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਖਸ਼ ਦਿੱਤਾ ਉਹਨਾਂ ਨੂੰ ਕਿਹਾ ਗਿਆ ਕਿ ਸਾਡੀ ਮਰਜ਼ੀ ਦੇ ਲਫ਼ਜ਼ ਪਾ ਦਿਓ ਕਹਿਣ ਲੱਗੇ ਆਪਣੇ ਬੱਚੇ ਦੀ ਖੁਰਾਕ ਬਣਾ ਕੇ ਜੇ ਮਾਈ ਵਿੱਚ ਕਿਸੇ ਦੇ ਦਬਾਅ ਥੱਲੇ ਆ ਕੇ ਜ਼ਹਿਰ ਪਾ ਦੇਗੀ ਬੱਚੇ ਦਾ ਭੋਜਨ ਬੱਚੇ ਨੂੰ ਮਾਰ ਜਾਏਗਾ ਕਹਿਣ ਲੱਗੇ ਮੈਂ ਸਪਿਰਿਚੁਅਲਿਟੀ ਦਾ ਭੋਜਨ ਤਿਆਰ ਕਰ ਚੱਲਿਆ ਕਿਸੇ ਦੇ ਦਬਾਅ ਥੱਲੇ ਆ ਕੇ ਇਹਦੇ ਵਿੱਚ ਜ਼ਹਿਰ ਨਹੀਂ ਮੈਂ ਮਿਲਦਿਆਂ ਤਨ ਦੇ ਦਿਆ। ਤਾਂ ਹੀ ਕਿਹਾ ਥਾਲ ਵਿੱਚ ਤਿੰਨ ਵਸਤੂ ਭਈਓ ਸੰਤ ਸੰਤੋਖ ਵਿਚਾਰੋ। ਇਹ ਹੀ ਕਿਹਾ ਗਿਆ ਤੁਸੀਂ ਬਾਣੀ ਤਬਦੀਲੀ ਕਰਦੇ ਹੋ ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ, ਲਫ਼ਜ਼ ਕੋਈ ਚੇਂਜ ਨਹੀਂ ਹੋਵੇਗਾ। ਚਾਰ ਭਗਤ ਆਏ ਅਖੌਤੀ ਭਗਤ, ਮੈਂ ਸ਼ਬਦ ਵਰਤਦਾ, ਮੈਨੂੰ ਬਖਸ਼ ਦਿਆ ਜੇ, ਕਿਉਂਕਿ ਗੁਰਮਤਿ ਦੀ ਕਸਵੱਟੀ ਤੇ ਪੂਰੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ। ਸਿੱਖ ਨੇ ਛੱਡ ਦਿੱਤੇ ਕਰਮ ਕਾਂਡ ਕਰਦੇ, ਉਹ ਨਾ ਜੰਜੂ ਪਾਉਂਦਾ, ਨਾ ਤਿਲਕ ਲਾਉਂਦਾ, ਨਾ ਸ਼ਰਾਬ ਰੱਖਦਾ, ਨਾ ਉਹ ਮੜੀਆਂ ਪੂਜਦਾ, ਨਾ ਉਹ ਬੁੱਤ ਪੂਜਦਾ, ਨਾ ਉਹ ਕਬਰਾਂ ਪੂਜਦਾ। ਤੇ ਇਹੋ ਤਾਂ ਰੋਜ਼ ਗਾਉਣ ਲੱਗ ਪਿਆ, ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਲਿਖੇ, ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾਡੇ ਦੋ, ਨਾ ਹਮ ਹਿੰਦੂ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕਹੇ ਪਿੰਡ ਪ੍ਰਾਣ। ਉਹ ਗੁਰਮੁਖੋ ਇਹ ਗੱਲਾਂ ਸਨ, ਅਸਲ ਚ ਕਿਵੇਂ ਬਰਦਾਸ਼ਤ ਕਰਨਗੇ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਹੋ ਗਿਆ ਤੇ ਸਿੱਖਾਂ ਦਾ ਕੇਂਦਰੀ ਧੁਰਾ ਅਹਿਲੇ ਕਿਤਾਬ ਤੇ ਅਹਿਲੇ ਮੁਕਾਮ, ਅਹਿਲੇ ਮੁਕਾਮ ਹਰਿਮੰਦਰ ਸਾਹਿਬ ਤਿਆਰ ਹੋ ਗਿਆ। ਬਨਾਰਸ ਹਰ ਕੀ ਪੌੜੀ ਸੀ, ਗੁਰੂ ਨੇ ਕਿਹਾ ਛੱਡ ਪਰਾਂ ਹਰ ਕੀ ਪੌੜੀ, ਤੂੰ ਇਸ ਹਰ ਕੀ ਪੌੜੀ ਤੋਂ ਚੁੜਾ ਲੈ ਕੇ ਰੱਬ ਦੇ ਗੁਣ ਗਾ, ਤੇਰੀ ਹਰਿਮੰਦਰ ਦੀ ਥਾਂ ਬਣ ਜਾਏ। ਇਹ ਸਾਰੇ ਕਾਰਨ ਕੱਟੜ ਬ੍ਰਾਹਮਣਵਾਦ ਵਿਰੋਧੀ ਸੀ ਤੇ ਜਿਹੜੇ ਕੱਟੜ ਮੁਸਲਮਾਨ, ਮੈਂ ਕਹਿ ਸਕਦਾ ਤੁਸੀਂ ਸਰਹੰਦ ਜਾਂਦੇ ਹੋ ਤੇ ਜਦੋਂ ਬਸੀ ਪਠਾਣਾ ਵਾਲੇ ਪਾਸੇ ਬੁਰਜ ਤੇ ਖਲੋ ਕੇ ਦੇਖੋ, ਉੱਥੇ ਜਿਹੜੇ ਮਸਜਿਦ ਕਹੇ ਜਾਂ ਜਿਹੜੇ ਉੱਥੇ ਮਕਬਰੇ ਨੇ, ਉੱਥੇ ਸ਼ੇਖ ਅਹਿਮਦ ਸਰਹੰਦੀ ਦੀ ਕਬਰ ਕਹੇ, ਜਿਹਨੇ ਪੂਰਾ ਜ਼ੋਰ ਲਾਇਆ ਸੀ ਜਹਾਂਗੀਰ ਨੂੰ ਤਖ਼ਤ ਵਾਣ ਲਈ ਤੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਦੇ ਲਈ, ਕਿਉਂਕਿ ਉਹਦੀਆਂ ਚਿੱਠੀਆਂ ਮਿਲ ਗਈਆਂ। ਵਿਦਵਾਨਾਂ ਨੇ ਕੋਸ਼ਿਸ਼ ਕੀਤੀ, ਭਾਈ ਵੀਰ ਸਿੰਘ ਦਾ ਅਸ਼ਟ ਗੁਰੂ ਚਮਤਕਾਰ ਪੜ੍ਹੋ, ਉਹਦੇ 'ਚ ਬਹੁਤ ਕੁਝ ਦਿੰਦੇ, ਕਿਉਂਕਿ ਚੰਦੂ ਦਾ ਜ਼ਿਕਰ ਕਰਦਾ ਹੈ ਗੁਰੂ ਪ੍ਰਤਾਪ ਸੂਰਜ। ਪਰ ਪੁਰਾਤਨ ਜਦੋਂ ਬਾਅਦ ਵਿੱਚ ਸਾਰੀਆਂ ਲਿਖਤਾਂ ਸਾਹਮਣੇ ਆਈਆਂ ਤੇ ਖਾਸ ਕਰਕੇ ਤੋਜ ਕੇ ਜਹਾਂਗੀਰੀ, ਜਹਾਂਗੀਰ ਦੀ ਆਤਮ ਕਥਾ, ਉਸ ਕਮਾਲ ਦੀ ਗੱਲ, ਸੱਚ ਦੀ ਆਵਾਜ਼ ਨੂੰ ਝੂਠ ਦੀ ਦੁਕਾਨ ਲਿਖਦਾ ਹੈ। ਉਹ ਕਹਿੰਦਾ ਕਈ ਪੀੜ੍ਹੀਆਂ ਤੋਂ ਝੂਠ ਦੀ ਦੁਕਾਨ ਚੱਲਦੀ ਪਈ ਸੀ ਗੋਇੰਦਵਾਲ ਬਿਆਸ ਦਰਿਆ ਦੇ ਕਿਨਾਰੇ। ਮੂਰਖ ਹਿੰਦੂ ਤੇ ਭੋਲੇ ਵਾਲੇ ਮੁਸਲਮਾਨਾਂ ਨੂੰ ਅਰਜਨ ਨਾਮੀ ਨੇ ਆਪਣੇ ਪੈਰਾਂ ਨਾਲ ਜੋੜ ਲਿਆ। ਜਿੱਥੋਂ ਸੱਚ ਦੀ ਆਵਾਜ਼ ਨਿਕਲੀ, ਕਮਾਲ ਦੀ ਗੱਲ, ਝੂਠ ਦੀ ਦੁਕਾਨ ਤੇ ਬੈਠਾ ਹੋਇਆ ਸੱਚ ਨੂੰ ਝੂਠ ਦੀ ਦੁਕਾਨ ਕਹਿੰਦਾ। ਮੁਰਤਜਾ ਖਾਨ ਦੇ ਹਵਾਲੇ ਕੀਤਾ ਗਿਆ। ਮੈਂ ਬੇਨਤੀ ਸਿੰਘ ਸੰਖੇਪ ਜੀ ਕਰ ਲਿਆ ਕਿ ਇਹਦੇ ਵਿੱਚ ਪਿਛੋਕੜ ਬੜੀ, ਇਹ ਹੀ ਫਿਰ ਖੇਡ ਅੱਗੇ ਚੱਲੀ ਜਿਹੜੀ ਗੁਰੂ ਦੇ ਲਾਲਾਂ ਦੀ ਸ਼ਹਾਦਤ ਦਾ ਕਾਰਨ ਬਣੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਠੰਡ ਦੇ ਪੁੰਜ ਨੇ, ਉਹਨਾਂ ਹਰਿਮੰਦਰ ਸਾਹਿਬ, ਗੁਰੂ ਗ੍ਰੰਥ ਸਾਹਿਬ, ਬਾਣੀ, ਸਭ ਕੁਛ ਸਾਨੂੰ ਬਖਸ਼ ਦਿੱਤਾ। ਮੈਂ ਤਾਂ ਹੈਰਾਨ ਹੁੰਦਾ ਕਿ ਜਿਸ ਦਿਨ ਹਰਿਮੰਦਰ ਸਾਹਿਬ ਦੀ ਬਿਲਡਿੰਗ ਪੂਰੀ ਹੋਈ ਨਾ ਇਮਾਰਤ, ਉੱਥੇ ਮਰਜ ਕਰਾਂਗਾ ਹਰਿਮੰਦਰ ਸਾਹਿਬ ਸੰਬੰਧੀ ਵੀ ਇੱਕ ਦੋ ਦਿਨਾਂ ਦੀ ਕਥਾ 'ਚ। ਕੀ ਹੈ ਹਰਿਮੰਦਰ? ਕੱਲੀ ਪਾਣੀ ਦੀਆਂ ਛੱਲਾਂ ਨਹੀਂ, ਬਹੁਤ ਕੁਛ ਉਹਦੀ ਪਰਿਕਰਮਾ 'ਚ। ਜਿਸ ਦਿਨ ਮੁਕੰਮਲ ਹੋਇਆ ਤੇ ਪ੍ਰੋਹਤ ਆ ਗਏ, ਉਹਨੇ ਕਿਹਾ ਦੇਖੋ ਮਹਾਰਾਜ, ਬਿਲਡਿੰਗ ਇਮਾਰਤ ਪੂਰੀ ਹੋਵੇ ਤੇ ਪਹਿਲਾ ਥਾਲ ਆਪਣੇ ਪ੍ਰੋਹਤ ਦਾ ਕੱਢੀ ਦਾ ਹੈ। ਤੇ ਮਹਾਰਾਜ ਜੀ ਨੇ ਭਾਈ ਬੰਨੋ ਨੂੰ ਆਵਾਜ਼ ਮਾਰ ਕੇ ਕਿ ਹਾਲੇ ਉਹ ਖੱਤਰੀ ਸਨ ਭਾਟੀਆ, ਕਹਿਣ ਲੱਗੇ ਤੇ ਥਾਲ ਪ੍ਰੋਹਤਾ ਵਾਸਤੇ ਨਹੀਂ ਰੱਖੇ, ਇੱਥੇ ਤਾਂ ਉਹਦੇ ਲਈ ਥਾਲ ਕੱਢਾਂਗੇ ਜਿਹਨੇ ਸਿਰ ਉੱਤੇ ਟੋਕਰੀਆਂ ਚੁੱਕੀਆਂ। ਹਮਰਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰਮ ਨੂੰ ਕਿਵੇਂ ਬਰਦਾਸ਼ਤ ਕਰੇਗਾ ਪ੍ਰੋਹਤ? ਇਹਦਾ ਕਾਰਨ ਸੀ ਕਿਉਂਕਿ ਗੁਰਸਿੱਖੀ ਦਾ ਵਾਧਾ ਹੋਇਆ, ਨਾ ਸਨਾਤਨ ਮਤ ਨੂੰ ਚੰਗਾ ਲੱਗ ਰਿਹਾ ਸੀ। ਮੈਂ ਇਹ ਨਾ ਸਮਝੋ ਮੈਂ ਕੋਈ ਜ਼ਹਿਰੀਲੀ ਸ਼ਬਦ ਕਹਿ ਰਿਹਾ, ਮੈਂ ਸਤਿਆਰਥ ਪ੍ਰਕਾਸ਼ ਪੜ੍ਹਿਆ ਸਵਾਮੀ ਦਯਾਨੰਦ, ਬਹੁਤ ਜ਼ਿਆਦਾ ਵੰਡਦੇ ਨੇ ਆਰੀਆ ਸਮਾਜੀ, ਉਹਨੇ ਬੜੇ ਭੱਦੇ ਲਫ਼ਜ਼ ਵਰਤੇ ਗੁਰੂ ਨਾਨਕ ਸਾਹਿਬ ਜੀ ਲਈ, ਕਬੀਰ ਸਾਹਿਬ ਲਈ, ਉਹ ਅਨਪ੍ਰਤਕ ਸ਼ਬਦ ਵਰਤਿਆ ਰਿਹਾ, ਨਿਰਭੈ ਦੀ ਗੱਲ ਕਰਦਿਆਂ ਹੋਇਆ। ਖੈਰ ਮੈਂ ਬੇਨਤੀ ਕਰਾਂ ਕਿ ਇਹ ਸਾਰੇ ਕਾਰਨ ਬਣੇ ਤੇ ਉਸ ਤੋਂ ਬਾਅਦ ਆਪਣੇ ਘਰ ਦੀ ਲੜਾਈ ਬੜਾ ਵੱਡਾ ਕਾਰਨ ਬਣੇ। ਪਿਰਥੀ ਚੰਦ, ਮਿਹਰਬਾਨ, ਸੱਕਾ ਭਰਾ, ਇਹ ਤੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਨੇ ਨਾ ਕਿ ਪ੍ਰਥਮੇ ਮਤਾ ਜੇ ਪੱਤਰੀ ਚਲਾਉਣ, ਦੁਤੀਆ ਮਤਾ ਦੋ ਮਾਨਕ ਪਚਾਉ, ਜਾਂ ਸੁਲੀ ਤੇ ਨਾਰਾਇਣ ਰਾਖ। ਦੁਸ਼ਟ ਬ੍ਰਾਹਮਣ ਦਾ ਜ਼ਿਕਰ ਕੀਤਾ ਗਿਆ ਬਾਣੀ 'ਚ। ਇਹ ਸਾਰੇ ਅਸਲ 'ਚ ਵਿਰੋਧੀ ਸਨ। ਸਾਰੇ ਇੱਕੋ ਇਕੱਠੇ ਹੋਏ। ਅਕਬਰ ਬੇ ਦੇ ਆਵਾਜ਼ ਦੱਬੀ ਪਈ ਸੀ, ਉਹ ਥੋੜਾ ਜਿਹਾ ਖੁੱਲ ਦਿਲਾ ਸੀ। ਸਲੀਮ ਤਖ਼ਤ ਤੇ ਬੈਠਾ, ਜਹਾਂਗੀਰ ਤਖ਼ਤ ਤੇ ਬੈਠਾ, ਇਹਨਾਂ ਸਾਰਿਆਂ ਨੂੰ ਮੌਕਾ ਮਿਲਿਆ। ਅਕਬਰ ਨਹੀਂ ਸੀ ਚਾਹੁੰਦਾ ਮੈਂ ਪੁੱਤਰ ਨੂੰ ਤਖ਼ਤ ਤੇ ਬਿਠਾਵਾਂ, ਉਹ ਚਾਹੁੰਦਾ ਸੀ ਮੈਂ ਆਪਣੇ ਪੋਤੇ ਨੂੰ ਤਖ਼ਤ ਦੇ ਖੁਸਰੋ। ਪਰ ਅਮੀਰ ਖੁਸਰੋ ਹੋਰ ਹੋਇਆ, ਇਹ ਖੁਸਰੋ ਨੂੰ ਤਖ਼ਤ ਦੇਣਾ ਚਾਹੁੰਦਾ ਸੀ। ਜਹਾਂਗੀਰ ਤਖ਼ਤ ਤੇ ਬੈਠ ਗਿਆ, ਜਹਾਂਗੀਰ ਆਪਣੇ ਪੁੱਤਰ ਨੂੰ ਮਾਰਨਾ ਚਾਹੁੰਦਾ ਖੁਸਰੋ। ਖੁਸਰੋ ਲੰਘ ਕੇ ਇਧਰੋਂ ਗਿਆ ਹੈ। ਕੁਝ ਵਿਦਵਾਨ ਕਹਿੰਦੇ ਨੇ ਤਰਨ ਤਾਰਨ ਸਾਹਿਬ, ਕੁਝ ਗੋਇੰਦਵਾਲ ਦਾ ਜ਼ਿਕਰ ਕਰਦੇ ਨੇ ਕਿ ਗੁਰੂ ਅਰਜਨ ਦੇਵ ਦੇ ਕੋਲ ਆਇਆ, ਉਹਨੇ ਲੰਗਰ ਛਕਿਆ, ਉਹਨੂੰ ਰਾਜ ਤਿਲਕ ਦਿੱਤਾ ਗਿਆ। ਦੇਖੋ ਗੁਰੂ ਘਰ ਵਿੱਚ ਅਕਬਰ ਵੀ ਆਇਆ, ਹਮਾਯੂ ਵੀ ਆਇਆ, ਪਰ ਤਿਲਕ ਦਾ ਸੰਬੰਧ ਕਿਸੇ ਰਾਜਿਆਂ ਅਮੀਰਾਂ ਨਾਲ ਨਹੀਂ ਸੀ, ਇਹ ਤਾਂ ਗੁਰਿਆਈ ਵੇਲੇ ਹੀ ਕੇਵਲ ਦਿੱਤਾ ਜਾਂਦਾ ਸੀ। ਕੁਝ ਵਿਦਵਾਨਾਂ ਤੇ ਕਹਿ ਦਿੱਤਾ ਕਿ ਉਹ ਮਿਲੀ ਨਹੀਂ, ਖੈਰ ਮੈਂ ਇਸ ਮਸਲੇ 'ਚ ਨਹੀਂ ਪੈਣਾ। ਪਰ ਜੋ ਸਾਡਾ ਚੱਲੀ ਆਉਂਦੀ ਰਵਾਇਤ ਕਿਹਾ ਜਾਂਦਾ ਹੈ, ਜਿਹਨੇ ਲੰਗਰ ਹਜ਼ੂਰ ਦੇ ਦਰ ਤੋਂ ਲੰਗਰ ਛਕਿਆ, ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਲਿਆਂਦਾ ਗਿਆ, ਪੰਜ ਸਿੱਖ ਗੁਰਦੇਵ ਦੇ ਨਾਲ ਆਏ। ਪਰ ਆਉਣ ਤੋਂ ਪਹਿਲਾਂ ਗੁਰਗੱਦੀ ਛੇਵੇਂ ਗੁਰਦੇਵ ਨੂੰ ਦੇ ਦਿੱਤੀ ਗਈ। ਸਾਡਾ ਇੱਕ ਗ੍ਰੰਥ ਹੈ ਬਲਸਾਵਲਾ ਨਾਮਾ ਦਸਾਂ ਪਾਤਸ਼ਾਹਾਂ ਕਾ, ਉਹਦੇ 'ਚ ਲਿਖਿਆ ਗਿਆ ਅਸੀਂ ਲਾਹੌਰ ਚੱਲੇ ਹਾਂ, ਤੁਰਕੜੇ ਨੇ ਹੁਜਤ ਕਰਨੀ ਹੈ, ਅਸੀਂ ਸੀਸ ਦੇਣਾ, ਪਰ ਖਾਵੰਦ ਦੀ ਰਜਾ ਵਿੱਚ ਹੀ ਰਹਿਣਾ ਹੈ, ਸਾਈਂ ਦੀ ਰਜਾ ਵਿੱਚ ਹੀ ਰਹਿਣਾ ਹੈ। ਭਾਈ ਵਿਧੀ ਚੰਦ, ਭਾਈ ਲਗਾ, ਭਾਈ ਜੇਠਾ, ਭਾਈ ਪੁਰਾਣਾ ਆਦਿ ਪੰਜ ਸਿੱਖ ਗੁਰਦੇਵ ਦੇ ਨਾਲ ਜਾਂਦੇ। ਜਹਾਂਗੀਰ ਹੁਕਮ ਦੇ ਕੇ ਕਸ਼ਮੀਰ ਨੂੰ ਨਿਕਲ ਜਾਂਦਾ ਹੈ, ਗਰਮੀ ਦੇ ਦਿਨ ਨੇ, ਤੇ ਦਾਸ ਉਸ ਜਗ੍ਹਾ ਤੇ ਵੀ ਗਿਆ ਜਿੱਥੋਂ ਜੇਹਲਮ ਦਰਿਆ ਨਿਕਲਦਾ ਹੈ, ਪਾਣੀ ਦਾ ਨੀਲਾ ਪਾਣੀ, ਇੱਕ ਸਕਿੰਟ ਵਿੱਚ ਹਜ਼ਾਰਾਂ ਗੈਲਨ ਪਾਣੀ ਨਿਕਲਦਾ ਹੈ। ਉਹਦੀ ਥਾਂ ਵੀ ਬਣੀ ਹੈ, ਜਹਾਂਗੀਰ ਨੇ ਕਿਹਾ ਜਦੋਂ ਮੈਂ ਮਰਾਂ ਤੇ ਮੈਨੂੰ ਇੱਥੇ ਦਫਨਾਇਆ ਜੇ, ਪਰ ਉੱਥੇ ਦਫਨਾਇਆ ਨਾ ਗਿਆ। ਉਹਨੇ ਸ਼ੇਖ ਅਹਿਮਦ ਬੁਖਾਰੀ ਜਿਹਨੂੰ ਮੁਰਤਜ਼ਾ ਖਾਨ ਦੀ ਪਦਵੀ ਦਿੱਤੀ ਗਈ ਸੀ, ਜਿਵੇਂ ਸੀ ਸਾਡੇ ਕਈ ਵਾਰੀ ਸੁਣਾਉਂਦੇ ਢਾਡੀ ਸਿੰਘ ਖਾਨ ਬਹਾਦਰ, ਖਾਨ ਬਹਾਦਰ ਇੱਕ ਪਦਵੀ ਹੈ, ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਗਿਆ। ਚੰਦੂ ਦੀ ਹਵੇਲੀ ਦਾ ਜ਼ਿਕਰ ਹੈ ਤੇ ਚੰਦੂ ਦਾ ਰਿਸ਼ਤਾ ਮੋੜਿਆ ਗਿਆ ਸੀ, ਉਹਨੇ ਵੀ ਆਪਣੀ ਕਿੜ ਕੱਢੀ। ਅਸਲ 'ਚ ਬੀਰਬਲ ਵਰਗੇ ਤੇ ਚੰਦੂ ਵਰਗੇ ਇਹ ਬ੍ਰਾਹਮਣ ਦੇ ਪ੍ਰੇਰੇ ਹੋਏ ਅੱਗੇ ਤੁਰੇ ਸੀ। ਧੰਨ ਗੁਰੂ ਅਰਜਨ ਦੇਵ ਜੀ ਤੇ ਪੰਜ ਦਿਨ ਗੁਰਦੇਵ ਨੂੰ ਤਸੀਹੇ ਦਿੱਤੇ ਗਏ, ਗੁਰੂ ਨਾਨਕ ਗੁਰ ਪ੍ਰਤਾਪ ਸੂਰਜ ਅਨੁਸਾਰ, ਤੇ ਉਹ ਤਸੀਹੇ ਯਾਸਾ ਦੇ ਕਾਨੂੰਨ ਮੁਤਾਬਕ ਦਿੱਤੇ ਗਏ। ਇਹ ਵੀ ਕਿਉਂਕਿ ਆਪ ਪੜ੍ਹੇ ਲਿਖੇ ਸਾਹਿਤ ਪੜ੍ਹਨ ਵਾਲੇ ਹੋ, ਯਾਸਾ ਦਾ ਕਾਨੂੰਨ ਚੰਗੇਜ਼ ਖਾਨ ਦੀ ਵਿਧਾਨ ਸਭਾ 'ਚ ਬਣਿਆ ਸੀ ਕਿ ਕਿਸੇ ਧਰਮਾਤਮਾ ਪੁਰਸ਼ ਨੂੰ, ਹਾਲਾਂਕਿ ਡਰ ਉਹਨਾਂ ਨੂੰ ਵੀ ਹੁੰਦਾ ਸੀ ਕਿ ਜਿਸ ਨੂੰ ਮਾਰਨਾ ਹੋਵੇ ਤੇ ਇਸ ਢੰਗ ਨਾਲ ਤਸੀਹੇ ਦਿਓ ਕਿ ਉਹਦੇ ਜਿਸਮ ਵਿੱਚੋਂ ਖੂਨ ਦਾ ਤੁਪਕਾ ਨਿਕਲ ਕੇ ਬਾਹਰ ਨਾ ਡਿੱਗੇ, ਕਿਉਂਕਿ ਜੇ ਉਹਦਾ ਖੂਨ ਨਿਕਲ ਗਿਆ ਤੇ ਉਹਦੇ ਵਿੱਚ ਉਹਦੇ ਵਰਗੇ ਹੋਰ ਸ਼ਹੀਦ ਪੈਦਾ ਹੋ ਜਾਣ। ਇਸ ਢੰਗ ਨਾਲ ਕਹਿੰਦੇ ਸੀ, ਯਾਸਾ ਦੇ ਕਾਨੂੰਨ ਮੁਤਾਬਕ ਹਜ਼ੂਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਾ ਪ੍ਰਸ਼ਾਦਾ ਨਾ ਪਾਣੀ, ਗਰਮੀ ਅੱਖ ਦੀ, ਤਪਦਾ ਹੋਇਆ ਜੇਠ, ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਤਪਤ ਨੀਰ, ਤਪਤ ਵਾਯੂ ਤੇ ਤਪਤ ਲੋਹ। ਤਪਦਾ ਹੋਇਆ ਪਾਣੀ, ਤਪਦੀ ਹੋਈ ਲੋਹ ਤੇ ਉਬਾਲੇ ਖਾਂਦਾ, ਜਿੱਥੇ ਪਾਣੀ ਉੱਥੇ ਤਪਦੀ ਹੋਈ ਬਾਲੂ, ਤਪਦੀ ਮਿਲੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਸਵਾਲ ਕੀਤੇ ਗਏ, ਸਾਡੀ ਮਰਜ਼ੀ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਰਮਾਨੇ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ, ਪਰ ਗੁਰੂ ਅਰਜਨ ਦੇਵ ਜੀ ਉਸ ਸਾਈਂ ਦੀ ਰਜਾ 'ਚ ਬੈਠੇ ਭਾਈ ਸਾਹਿਬ ਜੋ ਪੜ੍ਹ ਰਹੇ ਸਨ, ਮੈਂ ਇਹਦਾ ਜ਼ਿਕਰ ਜ਼ਰੂਰ ਕਰਨਾ ਹੈ। ਇਹ ਤਾਂ ਥੋੜ੍ਹਾ ਜਿਹਾ ਸੰਖੇਪ ਜਿਹਾ ਮੈਂ ਇਤਿਹਾਸ ਸੁਣਾਉਣ ਦਾ ਯਤਨ ਕੀਤਾ, ਇਹ ਕਾਰਨ ਕੀ ਸਨ। ਠੰਡ ਦੇ ਸੋਮੇ ਨੇ ਤੇ ਤਪਸ਼ ਵਾਲਿਆਂ ਨੇ ਘੇਰਿਆ ਹੈ, ਉਹਨਾਂ ਨੂੰ ਇੰਨੀ ਸਮਝ ਨਹੀਂ ਨਾ ਸਮਝਾਂ ਨੂੰ ਕਿ ਇਹ ਇਸ ਦੀ ਪਵਿੱਤਰ ਬਾਣੀ ਤਾਂ ਅੰਦਰ ਦੀਆਂ ਤਪਸ਼ਾਂ ਮਿਟਾਉਣ ਵਾਲੀ ਹੈ ਜਿਹਨੂੰ ਤੁਸੀਂ ਤਪਾਉਣਾ ਚਾਹੁੰਦੇ ਹੋ। ਗੁਰੂ ਅਰਜਨ ਦੇਵ ਜੀ ਨੂੰ ਲੋਕ ਤੇ ਬਿਠਾ ਕੇ ਸੀਸ ਦੇ ਉੱਤੇ ਗਰਮ ਕੀਤੇ ਹੋਏ ਰੇਤ ਦੇ ਕਰਛੇ ਪਾਏ ਗਏ। ਠੀਕ ਹੈ, ਤਸਵੀਰਕਾਰਾਂ ਨੇ ਤਸਵੀਰਾਂ ਬਣਾ ਦਿੱਤੀਆਂ ਮਹਾਰਾਜ ਜੀ ਦੇ ਉੱਤੇ, ਜਿਵੇਂ ਦਿਖਾਉਂਦੇ ਨੇ ਦਸਤਾਰ ਬੰਨੀ ਹੋਈ ਦਿਖਾਉਂਦੇ ਨੇ ਆਮ ਤੌਰ ਤੇ। ਨਹੀਂ ਪਿਆਰੇ, ਤਸਵੀਰਾਂ ਬਾਹਰ ਦੀਆਂ ਨੇ, ਹਜ਼ੂਰ ਦੇ ਸੀਸ ਵਿੱਚ ਰੇਤਾ ਪਾਇਆ ਗਿਆ। ਜੇ ਸੀਸ 'ਚ ਰੇਤਾ ਪਾਇਆ ਗਿਆ, ਤੁਸੀਂ ਮਹਿਸੂਸ ਕਰੋ ਸੀਸ ਉੱਤੇ ਦਸਤਾਰ ਨਹੀਂ ਰਹਿ ਦਿੱਤੀ। ਫਿਰ ਆਮ ਕੋਲੇ ਨਾਲੋਂ ਲੋਹਾ ਜ਼ਿਆਦਾ ਸਰੀਰ 'ਤੇ ਅਸਰ ਕਰਦਾ ਹੈ। ਕੋਲੇ ਨੂੰ ਤਾਂ ਇੱਕ ਦੋ ਮਿੰਟ ਭਾਖਦੇ ਨੂੰ ਹੱਥ ਦੀ ਤਲੀ 'ਤੇ ਰੱਖ ਸਕਦੇ ਹਾਂ, ਪਰ ਲਾਲ ਹੋਏ ਕਿਲ ਨੂੰ ਕਿਤੇ ਛੂਹ ਕੇ ਦੇਖੋ, ਤਵੇ ਨੂੰ ਬੀਬੀਆਂ ਕਿਤੇ ਹੱਥ ਲਾ ਦੇਣ, ਤਪਦਾ ਹੋਇਆ ਤਵਾ ਨਾਲ ਹੀ ਚਮੜੀ ਪੱਟ ਕੇ ਲੈ ਜਾਂਦਾ, ਥੋੜ੍ਹਾ ਜਿਹਾ ਹੱਥ ਲੱਗ ਜਾਏ ਤਵੇ 'ਤੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ, ਸੀਸ 'ਤੇ ਰੇਤਾ ਪਿਆ, ਉਬਲਦੀ ਦੇਗ ਵਿੱਚ ਬੈਠੇ। ਅਤੇ ਮੈਨੂੰ ਪਾਂਧੀ ਨਨਕਾਣੀ ਸਾਹਿਬ ਦੇ ਮੈਂ ਦੋ ਸ਼ਬਦ ਜ਼ਰੂਰ ਸਾਂਝੇ ਕਰਾਂਗਾ। ਉਹ ਕਹਿੰਦਾ, ਜਿਹਦੇ ਸੀਸ 'ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਜਿਹਦੇ ਸੀਸ 'ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਤਿੰਨਾਂ ਦੇ ਜ਼ਿਕਰ ਉਹਨੇ ਕਰ ਦਿੱਤਾ। ਜਿਹਦੇ ਸੀਸ 'ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ, ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਤਪਦਾ ਜਗਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਉਹ ਇਹ ਤਾਂ ਆਤਮੇ ਕੇਵਲ ਰੱਬ ਦੀ ਸੀ, ਤਰਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਗੁਰੂ ਅਰਜੁਨ ਦੇ ਸੱਚ ਇਹ ਵੇ, ਉਹਨਾਂ ਦੀ ਜ਼ਬਾਨ ਤੋਂ ਸ਼ਬਦ ਨਹੀਂ ਨਿਕਲਿਆ, ਜਹਾਂਗੀਰ ਤੇਰਾ ਮਾੜਾ ਹੋ ਜਾਏ, ਮੁਰਤਜਾ ਖਾਂ ਤੇਰਾ ਮਾੜਾ ਹੋ ਜਾਏ। ਇੱਕੋ ਕਹਿੰਦੇ ਨੇ, ਬਿਸਰ ਗਈ ਸਭ ਤਾਤ ਪਰ ਆਈ, ਜਬ ਤੇ ਸਾਧ ਸੰਗਤ ਮੁਝ ਪਾਏ।